अंतर प्यास उठी प्रभ के री सुन गुर वचन मन तीर लगैया मन की व्यथा मन ही जाने और कि जाने को पीर परैया राम गुरु मोहन मोए मन लैया हऊ आकल बिकल पई गुर देखे हऊ लोट बोट होई पैया हऊ निरखत फिरो सब देश दिसंतर मैं प्रभ देखन को बहुत मन चैया मन तन काट देऊ गुर आगे जिन हर प्रभ मारग पंथ दिखैया कोई आनस देसा दे प्रभ के हृदय अंतर मन तन मीठ लगैया मस्तक काट देऊ चरना तल जो हर प्रभ मेले मेल मलैया चल चल सकी हम प्रभ प्रबोदय गुण कामन कर हर प्रभ लैया भगत वचल उहां को नाम कहियत है शरण प्रभु तिस पाछे पैया हिमा सिंगार करे प्रभ खुशिया मन दीपक गुर ज्ञान बुलैया रस रस भोग करे प्रभ मेरा हम तिस आगे जियो कट कट पैया हर हर हार कंठ है बनिया मन मोती चूर वट गहन कन्हैया हर हर सरदा सेज बिछाई प्रभ छोड़ न सके बहुत मन पैया कहे प्रभ अवर अवर किछ कीजे सब बाद सिगार फोकट फोकटैया यो सिगार मिलन कह ताई प्रभ लियो सुहागन थूक मुख पैया हम चेरी तू अगम गुसाई क्या हम करे तेरे वस पैया दया दीन करो रख लियो नानक हर गुण हरण सुमैया
सतगुरु नमे श्री गुरुदेव नमे दास तुम हाथ जोड़ के संगत चरणा च मथा टेकते हुए अपने गुनाह की माफी ले अरदास बेनती करता है संगति सुप्रथा है दर्शन की बख्शन की कृपालता करो संगत बख्शे गुरु साहब भी बख्श देते हैं
अंतर प्यास उठी प्रभ तेरी सुन गुर वचन मन तीर लगैया मन की बिरथा मन ही जाने और की जाने को पीर परैया राम गुर मोहन मो मन लैया कल बिकल पई गुर देखे हाँ लोट पोट होई पैया हाँ निरखत फिरो सब देश दिसंतर मैं प्रभ देखन को बहुत मन चैया मन तन काट देऊं गुर आगे जिन हर मार्ग पंथ दिखई कोई आनस देसा दे प्रभ के हृदय अंतर मन तन मीठ लगैया
ਸਤਿਗੁਰ ਨਮੈ ਸ਼੍ਰੀ ਗੁਰੂ ਦੇਵ ਨਮੈ ਦਾਸ ਤੁਹਾਨੂੰ ਹੱਥ ਜੋੜ ਕੇ ਸੰਗਤ ਦੇ ਚਰਨਾਂ ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹਾਂ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ, ਸੰਗਤ ਦੇ ਬਖਸ਼ੇ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ।
ਕੀ ਵੀਰ ਥਾਮ ਨਹੀਂ ਜਾਣੇ ਔਰ ਕੀ ਜਾਣੇ ਕੋ ਪੀਰ ਪਰਈਆ ਰਾਮ ਗੁਰ ਮੋਹਨ ਮੋਮਨ ਲਈਆ ਹਉ ਆਕਲ ਬਿਕਲ ਬਈ ਗੁਰ ਦੇਖੇ ਹਉ ਲੋਟ ਪੋਟ ਹੋਈ ਪਈਆ ਹਉ ਨਿਰਖਤ ਫਿਰੂ ਸਭ ਦੇਸ ਦਿਸਾਂਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦੇਉਂ ਗੁਰ ਆ ਗਏ ਜਿਨ ਹਰ ਮਾਰਗ ਪੰਥ ਦਿਖਈਆ ਕੋਈ ਆਣ ਸਦੇਸਾ ਦੇ ਪ੍ਰਭ ਕੇ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਾਇਆ ਅੱਜ ਦੇ ਸੁਰਾਨੀ ਸਾਧਸੰਗ ਲਈ ਗੁਰੂ ਸਾਹਿਬ ਜੋ ਸ਼ਬਦ ਬਖਸ਼ਿਸ਼ ਕਰ ਰਹੇ ਹਨ ਉਹ ਹੈ ਅੰਤਰ ਕੀ ਪਿਆਸ। ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਅੰਤਰ ਦੇ ਵਿੱਚ ਪਿਆਸ ਪੈਦਾ ਹੋਈ ਪ੍ਰਭ ਕੇਰੀ ਪਰਮਾਤਮਾ ਨੂੰ ਮਿਲਣ ਦੀ, ਪਰਮਾਤਮਾ ਤੱਕ ਪਹੁੰਚਣ ਦੀ। ਅੰਤਰ ਦਾ ਭਾਵ ਹੈ ਕੋਈ ਪਿਆਸਾ ਹੈ ਉਸਨੂੰ ਪਿਆਸ ਲੱਗੀ ਹੈ। ਇਸ ਵਕਤ ਅੰਤਰ ਦੇ ਵਿੱਚ ਦੋ ਵਸਤੂਆਂ ਮੌਜੂਦ ਹਨ, ਇੱਕ ਮਨ ਹੈ ਇੱਕ ਆਤਮਾ ਹੈ, ਦੋਨੋਂ ਹੀ ਪਿਆਸੇ ਹਨ। ਪਰ ਇਸ ਵਕਤ ਇੱਕ ਪਿਆਸ ਜਾਗਰੂਕ ਹੈ, ਇੱਕ ਪਿਆਸ ਜਿਹੜੀ ਹੈ ਸੁਪਤ ਅਵਸਥਾ ਚ। ਇੱਕ ਕੈਦ ਦੇ ਵਿੱਚ ਹੈ, ਇੱਕ ਆਜ਼ਾਦ ਹੈ। ਇਸ ਵਕਤ ਪਿਆਸ ਕਿਹੜੀ ਜਾਗਰਤ ਹੈ? ਮਨ ਦੀ। ਮਨ ਪਿਆਸਾ ਹੈ, ਜਾਗਰੂਕ ਹੈ, ਦਸਾਂ ਦਿਸ਼ਾ ਦੀ ਤਰਫ ਦੌੜਦਾ ਹੈ, ਇੰਦਰੀਆਂ ਦੇ ਪਿੱਛੇ ਦੌੜਦਾ ਹੈ। ਕਾਰਨ ਆਪਣੀ ਪਿਆਸ ਨੂੰ ਬੁਝਾਉਣਾ ਚਾਹੁੰਦਾ ਹੈ। ਜਿਤਨਾ ਦੌੜਦਾ ਹੈ ਉਤਨੀ ਪਿਆਸ ਵੱਧਦੀ ਹੈ, ਪਿਆਸ ਇੱਦੀ ਖਤਮ ਨਹੀਂ ਹੁੰਦੀ। ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰਪਾਹੀ ਜੀ, ਛੋਟਾ ਵੇਸ ਭੇਖ ਚਤੁਰਾਈ ਦੁਵਿਧਾ, ਇਹ ਫਲ ਨਹੀਂ ਜੀ। ਪਿਆਸ ਵਧਾਉਣ ਦਾ ਜੋ ਸਾਧਨ ਹੈ ਉਹ ਜਲ ਹੈ, ਇਸ ਸਰੀਰ ਦਾ, ਆਤਮਾ ਦਾ, ਮਨ ਦਾ ਬੁਝਾਉਣ ਦਾ ਸਾਧਨ ਅੰਮ੍ਰਿਤ ਹੈ। ਇਹ ਅੰਮ੍ਰਿਤ ਕਿਸ ਜਗ੍ਹਾ ਹੈ? ਕਿਸ ਤਰ੍ਹਾਂ ਇਸ ਪਿਆਸ ਨੂੰ ਅਸੀਂ ਬੁਝਾ ਸਕਦੇ ਹਾਂ, ਔਰ ਕਿਸ ਤਰੀਕੇ ਦੇ ਨਾਲ ਉਹ ਪਿਆਸ ਜਿਸ ਨੂੰ ਅਸੀਂ ਭੁੱਲੀ ਬੈਠੇ ਹਾਂ ਉਸ ਨੂੰ ਅਸੀਂ ਜਾਗ੍ਰਿਤ ਕਰਨਾ ਹੈ। ਪਹਿਲੇ ਬਚਨ ਦੇ ਵਿੱਚ ਤਿੰਨ ਹਿੱਸੇ ਹਨ। ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਪਰਮਾਤਮਾ ਨੂੰ ਮਿਲਣ ਦੀ ਪਿਆਸ ਪੈਦਾ ਹੋ ਗਈ। ਕਿਸ ਦੀ? ਮਨ ਦੀ। ਪਰਮਾਤਮਾ ਨੂੰ ਮਿਲਣ ਦੀ ਪਿਆਸ ਨਹੀਂ ਹੈ, ਇਸ ਦੀ ਇੱਕ ਲਸਟ ਹੈ, ਹਵਸ ਹੈ, ਆਪਣੀ ਇੱਛਾ ਦੀ, ਇੱਛਾ ਪੂਰੀ ਕਰਨੀ ਚਾਹੁੰਦਾ ਹੈ, ਵਸਤੂ ਪਦਾਰਥ ਸੰਬੰਧ ਇਹਨਾਂ ਦੇ ਪਿੱਛੇ ਦੌੜਦਾ ਹੈ, ਇਹਨਾਂ ਨੂੰ ਪ੍ਰਾਪਤ ਕਰਦਾ ਹੈ। ਅਤੇ ਅਸੀਂ ਸੋਚਦੇ ਹਾਂ ਕਿ ਇੱਕ ਪਦਾਰਥ ਦੇ ਪਿੱਛੇ ਦੌੜਿਆ ਅਸੀਂ ਪ੍ਰਾਪਤ ਕਰ ਲਿਆ ਅਤੇ ਕਿਆ ਇਸ ਦੀ ਇੱਛਾ ਪੂਰੀ ਹੋ ਗਈ ਜਾਂ ਪਿਆਸ ਬੁੱਝ ਗਈ? ਤਾਂ ਨਹੀਂ। ਇਹ ਲਸਟ ਇਸ ਮਨ ਦੀ ਕਦੀ ਵੀ ਪੂਰੀ ਨਹੀਂ ਹੁੰਦੀ ਜਦ ਤੱਕ ਇਹ ਆਪਣੇ ਮੂਲ ਦੇ ਵਿੱਚ ਨਹੀਂ ਸਮਾਏਗਾ। ਇਹ ਪਿਆਸਾ ਹੀ ਦੌੜਦਾ ਰਹੇਗਾ। ਜਿਸ ਤਰੀਕੇ ਦੇ ਨਾਲ ਅਨੰਤ ਕਾਲ ਤੋਂ ਇਹ ਦੌੜਦਾ ਪਿਆ ਹੈ, ਅੱਜ ਵੀ ਦੌੜ ਰਿਹਾ ਹੈ, ਅੱਗੇ ਵੀ ਇਹ ਦੌੜਦਾ ਰਹਿਣਾ ਹੈ, ਅਗਰ ਅਸੀਂ ਇਸ ਨੂੰ ਲਗਾਮ ਨਹੀਂ ਦਿਆਂਗੇ, ਰੋਕਾਂਗੇ ਨਹੀਂ। ਅਤੇ ਇਸ ਕਦੋਂ ਜਾ ਕਰਕੇ ਬੁਝੇਗੀ ਦੀ ਪਿਆਸ? ਜਦੋਂ ਇਹ ਆਪਣੇ ਮੂਲ ਦੇ ਵਿੱਚ ਸਮਾਏਗਾ। ਸੋ ਅੰਤਰ ਦੇ ਵਿੱਚ ਜਿਹੜੀ ਪਿਆਸ ਨੂੰ ਪੈਦਾ ਕਰਨਾ ਹੈ ਇਹ ਕਦੋਂ ਹੋਏਗੀ, ਕਿਸ ਤਰੀਕੇ ਦੇ ਨਾਲ ਹੋਏਗੀ, ਔਰ ਕਿਸ ਤਰ੍ਹਾਂ ਅਸੀਂ ਇਸ ਨੂੰ ਬੁਝਾ ਸਕਦੇ ਹਾਂ, ਕਿਹਦੇ ਵਿੱਚ ਸਫਲਤਾ ਹੈ ਇਸ ਪਿਆਸ ਨੂੰ ਪੂਰੀ ਕਰਨ ਦੀ, ਇਸ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਸਪਸ਼ਟ ਕਰਨਗੇ। ਪਰਮਾਤਮਾ ਨੂੰ ਮਿਲਣ ਦੀ ਪਿਆਸ ਪੈਦਾ ਹੋ ਗਈ, ਇਹ ਕਦੋਂ ਹੋਏਗੀ? ਜਦੋਂ ਇਹ ਲਸਟ ਮਰੇਗੀ। ਜਦ ਤੱਕ ਇਹ ਲਸਟ, ਇਹ ਹਵਸ ਖਤਮ ਨਹੀਂ ਹੋਏਗੀ ਮਨ ਦੀ, ਤਦ ਤੱਕ ਇਹ ਜਿਹੜੀ ਸੁਪਤ ਅਵਸਥਾ ਦੇ ਵਿੱਚ ਪਿਆਸ ਮੌਜੂਦ ਹੈ ਆਤਮਾ ਦੀ, ਇਸ ਨੂੰ ਅਸੀਂ ਜਾਗ੍ਰਿਤ ਨਹੀਂ ਕਰ ਸਕਦੇ। ਜਦ ਤੱਕ ਇਸ ਨੂੰ ਮਾਰਾਂਗੇ ਨਹੀਂ ਉਹ ਜਾਗ੍ਰਿਤ ਨਹੀਂ ਹੋਏਗੀ। ਅਤੇ ਦੂਸਰੇ ਬਚਨ ਦੇ ਵਿੱਚ ਬਿਲਕੁਲ ਸਪਸ਼ਟ ਕਰਦੇ ਨੇ, ਗੁਰ ਸੁਣ ਗੁਰ ਬਚਨ। ਗੁਰੂ ਦੇ ਬਚਨਾਂ ਨੂੰ ਸੁਣਨ ਦੇ ਨਾਲ ਕੀ ਫਲ ਮਿਲਦਾ ਹੈ, ਕਿਸ ਚੀਜ਼ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ? ਮਨ ਤੀਰ ਲਗਾਇਆ, ਮਨ ਨੂੰ ਤੀਰ ਲੱਗ ਗਿਆ, ਮਨ ਵਿਧ ਗਿਆ, ਮਨ ਮਰ ਗਿਆ, ਇੱਕੋ ਹੀ ਭਾਵ ਹੈ, ਮਨ ਦੀ ਲਸਟ ਖਤਮ ਹੋ ਗਈ। ਕਿਸ ਤਰੀਕੇ ਦੇ ਨਾਲ? ਗੁਰੂ ਦੇ ਬਚਨਾਂ ਨੂੰ ਸੁਣ ਕਰਕੇ। ਹੁਣ ਗੁਰੂ ਦੇ ਬਚਨ ਕੀ ਨੇ, ਇਸ ਦੇ ਉੱਪਰ ਵੀ ਵਿਚਾਰ ਕਰੀਏ। ਬਚਨ ਦਾ ਭਾਵ ਹੈ ਆਵਾਜ਼। ਇਸ ਵਕਤ ਸੱਚਖੰਡ ਤੋਂ ਗੁਰੂ ਨਾਨਕ ਸਾਹਿਬ ਆਪ ਆਪਣੀ ਤਾਕਤ, ਆਪਣੀ ਆਵਾਜ਼ ਦੇ ਰਹੇ ਹਨ। ਇਹ ਆਵਾਜ਼ ਜੋ ਹੈ ਮਨ, ਬੁੱਧੀ ਔਰ ਇੰਦਰੀਆਂ ਦੇ ਵਿੱਚ ਦ੍ਰਿਸ਼ਟੀਗੋਚਰ ਨਹੀਂ ਹੈ, ਅਸੀਂ ਸੁਣ ਨਹੀਂ ਸਕਦੇ, ਸਮਝ ਨਹੀਂ ਸਕਦੇ। ਇਸ ਆਵਾਜ਼ ਨੂੰ ਇਸ ਸਾਧਨ ਦੇ ਜ਼ਰੀਏ, ਸਾਧਨ ਹੈ ਲਫ਼ਜ਼, ਲਫ਼ਜ਼ ਦੇ ਜ਼ਰੀਏ ਸਾਡੀ ਝੋਲੀਆਂ 'ਚ ਤਕਸੀਮ ਕੀਤੀ ਜਾ ਰਹੀ ਹੈ, ਇਸ ਬ੍ਰਹਮੰਡ ਦੇ ਵਿੱਚ ਉਚਾਰਿਤ ਕੀਤੀ ਜਾ ਰਹੀ ਹੈ। ਮਤ ਕੋਈ ਜਾਣੇ ਕਿ ਇਹ ਆਵਾਜ਼ ਸਿਰਫ ਇਸ ਕਮਰੇ ਤੱਕ ਸੀਮਿਤ ਹੈ, ਇਹ ਅਨੰਤ ਬ੍ਰਹਮੰਡ ਜਿਹੜੇ ਬਣੇ ਹੋਏ ਨੇ ਇਹਨਾਂ ਬ੍ਰਹਮੰਡਾਂ ਦੇ ਵਿੱਚ ਉਸ ਅਕਾਲ ਪੁਰਖ ਦੀ ਆਵਾਜ਼ ਜ਼ਰੇ ਜ਼ਰੇ ਦੇ ਵਿੱਚ ਗੂੰਜਦੀ ਹੈ, ਪਰ ਕਿਸੇ ਵਿਰਲੇ ਭਾਗਾਂ ਵਾਲਿਆਂ ਨੂੰ ਇਹ ਸੁਣਾਈ ਦਿੰਦੀ ਹੈ। ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਇਸ ਆਵਾਜ਼ ਨੂੰ ਸੁਣਨ ਦੀ ਸਮਰੱਥਾ ਗੁਰੂ ਨਾਨਕ ਸਾਹਿਬ ਨੇ ਸਾਡੀ ਝੋਲੀਆਂ 'ਚ ਤਕਸੀਮ ਕੀਤੀ ਹੈ। ਸਾਡਾ ਫਰਜ਼ ਕੀ ਬਣਦਾ ਹੈ? ਇਸ ਬਚਨ ਨੂੰ, ਇਸ ਆਵਾਜ਼ ਨੂੰ ਸੁਣ ਕਰਕੇ ਅਸੀਂ ਇਸ ਮਨ ਨੂੰ ਮਾਰ ਲਈਏ। ਜਦ ਤੱਕ ਅਸੀਂ ਇਸ ਆਵਾਜ਼ ਦੇ ਨਾਲ ਜੁੜੇ ਰਵਾਂਗੇ ਇਹ ਮਨ ਮਰਦਾ ਰਹੇਗਾ। ਵਿਚਾਰ ਕਰਕੇ ਦੇਖ ਲਓ, ਜਦੋਂ ਵੀ ਅਸੀਂ ਇਸ ਸੱਤ ਦੇ ਨਾਲ ਜੁੜਦੇ ਹਾਂ, ਸੱਤ ਦੀ ਸੰਗਤ ਕਰਦੇ ਹਾਂ ਇਸ ਮਨ ਦੇ ਉੱਪਰ ਪੂਰਾ ਪ੍ਰਭਾਵ ਪੈਂਦਾ ਹੈ, ਇਹ ਰੁਕਦਾ ਹੈ, ਇਹ ਸੁਣਦਾ ਹੈ, ਔਰ ਦੂਸਰੇ ਪਾਸੇ ਆਤਮਾ ਜਾਗਦੀ ਹੈ। ਪਰ ਜਦੋਂ ਅਸੀਂ ਇਸ ਆਵਾਜ਼ ਤੋਂ ਦੂਰ ਹੋ ਜਾਂਦੇ ਹਾਂ, ਅਲੱਗ ਹੋ ਜਾਂਦੇ ਹਾਂ, ਉਸੀ ਵਕਤ ਇਹ ਮਨ ਜਾਗਣ ਲੱਗ ਜਾਂਦਾ ਹੈ, ਆਤਮਾ ਫਿਰ ਸੌਣ ਲੱਗ ਜਾਂਦੀ ਹੈ। ਕਾਰਨ ਇਹ ਮਨ ਜੋ ਹੈ ਆਪਣੇ ਮੂਲ ਦੇ ਨਾਲ ਨਿਰੰਤਰ ਜੁੜਿਆ ਹੋਇਆ, ਇਸ ਨੂੰ ਨਿਰੰਤਰ ਤਾਕਤ ਮਿਲ ਰਹੀ ਹੈ ਆਪਣੇ ਮਾਲਿਕ ਦੀ, ਬ੍ਰਹਮ ਦੀ। ਇਸ ਦਾ ਮਾਲਿਕ ਬ੍ਰਹਮ ਹੈ, ਜਿਸ ਨੂੰ ਅਸੀਂ ਕਾਲ ਵੀ ਕਹਿੰਦੇ ਹਾਂ, ਤ੍ਰਿਲੋਕੀ ਨਾਥ ਵੀ ਕਹਿੰਦੇ ਹਾਂ। ਇਹ ਉਸਦਾ ਅੰਸ਼ ਹੈ ਮਹਾਕਾਲ ਦਾ। ਉਹ ਨਿਰੰਤਰ ਤਾਕਤ ਲੈ ਕਰਕੇ ਇਹ ਨਿਰੰਤਰ ਚੇਤਨ ਸਰੂਪ ਇਸ ਮੰਡਲ ਦੇ ਵਿੱਚ ਮੌਜੂਦ ਹੈ। ਇਸ ਨੂੰ ਮਾਰਨ ਵਾਸਤੇ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਹਨ, ਇਹਦੀਆਂ ਤਿੰਨ ਅਵਸਥਾ ਹਨ। ਇਸ ਵਕਤ ਅਸੀਂ ਸਥੂਲ ਮਨ ਨੂੰ ਲੈ ਕਰਕੇ, ਜਿਸ ਨੂੰ ਅਸੀਂ ਪਿੰਡੀ ਮਨ ਵੀ ਕਹਿੰਦੇ ਹਾਂ, ਪਿੰਡ ਕਹਿੰਦੇ ਨੇ ਸਰੀਰ ਨੂੰ, ਸਰੀਰ ਦੇ ਵਿੱਚ ਸਥੂਲ ਮਨ ਮੌਜੂਦ ਹੈ। ਇਸ ਦੇ ਅੰਤਰ ਦੇ ਵਿੱਚ ਇੱਕ ਹੋਰ ਮਨ ਹੈ, ਜਿਸ ਨੂੰ ਅਸੀਂ ਸੂਖਸ਼ਮ ਮਨ ਕਹਿੰਦੇ ਹਾਂ, ਔਰ ਬਾਣੀ ਦੇ ਵਿੱਚ ਉਸਨੂੰ ਅੰਡੀ ਮਨ ਕਿਹਾ ਗਿਆ ਹੈ। ਸੂਖਸ਼ਮ ਲੋਕਾਂ ਦੇ ਵਿੱਚ ਜਦੋਂ ਇਹ ਆਤਮਾ ਜਾਂਦੀ ਹੈ, ਇਸ ਦੇ ਨਾਲ ਅੰਡੀ ਮਨ ਮੌਜੂਦ ਹੁੰਦਾ ਹੈ। ਉਸ ਦੇ ਅੰਦਰ ਇੱਕ ਹੋਰ ਮਨ ਮੌਜੂਦ ਹੈ, ਉਸ ਮਨ ਨੂੰ ਅਸੀਂ ਬ੍ਰਹਮੰਡੀ ਮਨ ਕਹਿੰਦੇ ਹਾਂ। ਗੁਰੂ ਨਾਨਕ ਸਾਹਿਬ ਉਸਨੂੰ ਕਾਰਨ ਮਨ ਵੀ ਕਹਿੰਦੇ ਹਨ। ਯਾਨੀ ਕਿ ਇਹ ਤਿੰਨ ਮਨ ਨੇ, ਇਹ ਤਿੰਨ ਮਨਾਂ ਨੇ ਇਸ ਆਤਮਾ ਨੂੰ ਸਵਾ ਰੱਖਿਆ ਹੈ, ਸੁਪਤ ਅਵਸਥਾ ਵਿੱਚ ਪਹੁੰਚਾ ਰੱਖਿਆ ਹੈ। ਇਸ ਨੂੰ ਜਾਗਣ ਨਹੀਂ ਦੇਣਾ ਚਾਹੁੰਦੇ। ਕਾਰਨ ਕੀ ਹੈ? ਇਹ ਨਿਯਮ ਹੈ, ਇਹ ਇੱਕ ਖੇਲ ਚੱਲ ਰਿਹਾ ਹੈ ਉਸ ਅਕਾਲ ਪੁਰਖ ਦਾ, ਦਿਆਲ ਔਰ ਬ੍ਰਹਮ ਦੇ ਵਿੱਚ। ਬ੍ਰਹਮ ਵੀ ਉਹੀ ਹੈ, ਅਕਾਲ ਵੀ ਉਹੀ ਹੈ, ਉਹ ਸਿਰਜਣਹਾਰ, ਉਹ ਤਾਕਤ ਜਿਸ ਨੂੰ ਗੁਰੂ ਨਾਨਕ ਸਾਹਿਬ ਅਗਮ ਬੇਪਰਵਾਹੇ ਕਹਿ ਕਰਕੇ ਪੁਕਾਰਦੇ ਨੇ, ਉਸ ਦਾ ਰਚਿਆ ਹੋਇਆ ਖੇਲ ਹੈ। ਉਸਨੇ ਇੱਕ ਅਹੰਕਾਰ ਦੇ ਜ਼ਰੀਏ ਇਸ ਖੇਲ ਨੂੰ, ਇਸ ਖੇਲ ਦਾ ਪਸਾਰਾ ਕੀਤਾ ਹੈ। ਔਰ ਇਹ ਜੋ ਤਾਕਤ ਹੈ ਬ੍ਰਹਮ ਦੀ, ਬ੍ਰਹਮ ਨੇ ਆਪਣਾ ਅੰਸ਼, ਇਹ ਤਿੰਨ ਰੂਪ ਜਿਹੜੇ ਨੇ, ਇਸ ਆਤਮਾ ਨੂੰ ਰੋਕਣ ਵਾਸਤੇ ਇਸ ਮੁਲਕ ਦੇ ਵਿੱਚ ਦਿੱਤੇ ਨੇ। ਹੁਣ ਇਸ ਆਤਮਾ ਦੀ ਆਪਣੀ ਤਾਕਤ ਕੋਈ ਘੱਟ ਨਹੀਂ ਹੈ। ਜਦੋਂ ਇਹ ਸੱਚਖੰਡ ਤੋਂ ਇਹਨਾਂ ਮੁਲਕਾਂ ਦੇ ਵਿੱਚ ਭੇਜੀ ਗਈ, ਇਸ ਨੂੰ ਇਹ ਤਾਕਤ ਦਿੱਤੀ ਗਈ। ਕਿਸ ਦੀ? ਸ਼ਬਦ ਦੀ ਤਾਕਤ, ਨਾਮ ਦੀ ਤਾਕਤ, ਜਿਹੜੀ ਇਸ ਵਕਤ ਅਸੀਂ ਇੰਦਰੀਆਂ ਦੇ ਜ਼ਰੀਏ ਦ੍ਰਿਸ਼ਟੀਗੋਚਰ ਯਾਨੀ ਕਿ ਸੁਣ ਰਹੇ ਹਾਂ। ਬਿਲਕੁਲ ਸਪਸ਼ਟ ਇਹੀ ਨਾਮ ਹੈ ਜਿਸ ਨੂੰ ਪ੍ਰਾਪਤ ਕਰਨ ਵਾਸਤੇ, ਮੁਕਤੀ ਦਾ ਸਾਧਨ ਵੀ ਇਹੀ ਹੈ, ਇਸ ਮਨੁੱਖੇ ਚੋਲੇ ਨੂੰ ਲੈ ਕਰਕੇ ਅਸੀਂ ਇਸ ਮੁਲਕ ਦੇ ਵਿੱਚ ਅਵਤਾਰ ਲਿਆ ਹੈ। ਔਰ ਇਸ ਅਵਤਾਰ ਦਾ ਸਾਧਨ ਇੱਕੋ ਹੀ ਹੈ, ਇਸ ਰੂਪ ਨੂੰ ਪ੍ਰਾਪਤ ਕਰ ਲੈਣਾ। ਉਹ ਰੂਪ ਕਿਹੜਾ ਹੈ? ਅਕਾਲ ਪੁਰਖ ਦਾ ਆਪਣਾ ਰੂਪ। ਯਾਨੀ ਕਿ ਅਕਾਲ ਪੁਰਖ ਦੇ ਆਪਣੇ ਰੂਪ ਨੂੰ ਪ੍ਰਾਪਤ ਕਰਨ ਵਾਸਤੇ ਹੀ ਇਹ ਦਾਨ, ਇਹ ਦਾਤ ਸਾਡੀ ਝੋਲੀਆਂ 'ਚ ਤਕਸੀਮ ਕੀਤੀ ਗਈ ਹੈ। ਔਰ ਉਸਦੇ ਨਾਲ ਜਿਹੜੀ ਪੂੰਜੀ ਦਿੱਤੀ ਗਈ ਹੈ, ਸਵਾਸਾਂ ਦੀ ਪੂੰਜੀ, ਖਰਚ ਕਰਨ ਵਾਸਤੇ। ਕਾਰਨ ਨਿਯਮ ਹੈ ਇਸ ਮੁਲਕ ਦਾ, ਜਦ ਤੱਕ ਸਵਾਸਾਂ ਦੀ ਪੂੰਜੀ ਸਾਡੇ ਕੋਲ ਨਹੀਂ ਹੋਏਗੀ, ਅਸੀਂ ਇਸ ਮੁਲਕ ਦੇ ਵਿੱਚ ਕਾਰ ਵਿਵਹਾਰ ਨਹੀਂ ਕਰ ਸਕਦੇ। ਇਸ ਮੁਲਕ ਦੇ ਵਿੱਚ ਵੀ ਅਸੀਂ ਵਿਚਾਰ ਕਰਕੇ ਦੇਖੀਏ, ਦੂਸਰੇ ਮੁਲਕ ਦੇ ਵਿੱਚ ਅਸੀਂ ਜਦੋਂ ਜਾਂਦੇ ਹਾਂ, ਉੱਥੇ ਦੀ ਕੁਛ ਕਰੰਸੀ ਹੁੰਦੀ ਹੈ, ਵਿਨੀਮੇ ਦਾ ਸਾਧਨ। ਅਗਰ ਸਾਡੇ ਪਾਸ ਉਹ ਕਰੰਸੀ ਨਾ ਹੋਵੇ ਤੇ ਅਸੀਂ ਉਸ ਮੁਲਕ ਦੇ ਵਿੱਚ ਇੱਕ ਘੜੀ ਵੀ ਖੜੇ ਨਹੀਂ ਹੋ ਸਕਦੇ। ਕਾਰਨ ਕੁਛ ਵੀ ਹੋਵੇ, ਸਾਨੂੰ ਉਹ ਸਾਧਨ ਚਾਹੀਦਾ ਉਸ ਮੁਲਕ ਦੇ ਵਿੱਚ ਕਾਰ ਵਿਵਹਾਰ ਰਹਿਣ। ਉਸੇ ਤਰੀਕੇ ਦੇ ਨਾਲ ਇਸ ਮੰਡਲ ਦੇ ਵਿੱਚ ਰਹਿਣ ਵਾਸਤੇ ਇਹ ਪ੍ਰਾਣ ਸ਼ਕਤੀ ਯਾਨੀ ਕਿ ਇਹ ਤਨ ਦੀ ਦੌਲਤ ਦਿੱਤੀ ਗਈ ਹੈ, ਇਹ ਉਸ ਅਕਾਲ ਪੁਰਖ ਦੀ ਦੇਣ ਹੈ। ਇਹ ਕਿਤਨੀ ਮਿਲਦੀ ਹੈ? ਯਾਨੀ ਕਿ ਕਿਤਨੇ ਅਮੀਰ ਹੋ ਕਰਕੇ ਅਸੀਂ ਇਸ ਜਗਤ ਦੇ ਵਿੱਚ ਅਵਤਾਰ ਲਿਆ ਹੈ? ਇਹ ਬਿਲਕੁਲ ਸਪਸ਼ਟ ਗੱਲ ਹੈ ਕਿ ਸਾਡੀ ਉਸ ਕਿਰਿਆ ਦੇ ਉੱਪਰ ਡਿਪੈਂਡ ਕਰਦਾ ਹੈ, ਨਿਰਭਰ ਕਰਦਾ ਹੈ ਕਿ ਅਸੀਂ ਇਨਸਾਨ ਦੇ ਚੋਲੇ ਨੂੰ ਲੈ ਕਰਕੇ ਕਿਤਨੀ ਕੁਛ ਆਸਕਤੀ ਉਸ ਪਰਮਾਤਮਾ ਦੇ ਮਿਲਣ ਦੀ ਪੈਦਾ ਕੀਤੀ ਹੈ, ਕਿਤਨੀ ਦੌਲਤ ਉਸ ਦੇ ਉੱਪਰ ਖਰਚ ਕੀਤੀ ਹੈ। ਜਿਤਨੀ ਅਸੀਂ ਉਸ ਦੇ ਉੱਪਰ ਖਰਚ ਕਰਦੇ ਹਾਂ, ਉਤਨੀ ਹੀ ਵੱਧ ਦੌਲਤ ਇਹ ਮਨੁੱਖੇ ਜਨਮ ਦੇ ਵਿੱਚ ਸਾਡੀ ਝੋਲੀਆਂ 'ਚ ਤਕਸੀਮ ਕੀਤੀ ਜਾਂਦੀ ਹੈ। ਇਸ ਮਨੁੱਖੇ ਚੋਲੇ ਦੀ ਕੋਈ ਗਰੰਟੀ ਨਹੀਂ, ਯਾਨੀ ਕਿ ਕੋਈ ਭਰੋਸਾ ਨਹੀਂ ਹੈ ਕਿ ਪਲਕ ਚਪਕਦੇ ਹੀ ਇਹ ਆਤਮਾ ਇਸ ਚੋਲੇ ਤੋਂ ਅਲੱਗ ਕਰ ਦਿੱਤੀ ਜਾਣੀ ਹੈ। ਕਿ ਕਿਸੇ ਨੂੰ ਨਹੀਂ ਪਤਾ ਕਿ ਕਿਤਨੀ ਦੌਲਤ ਮੇਰੀ ਝੋਲੀਆਂ 'ਚ ਮੌਜੂਦ ਹੈ। ਉਸਦੇ ਬਾਵਜੂਦ ਅਸੀਂ ਕਿਤਨਾ ਵੱਡਾ ਰਿਸਕ ਲੈਂਦੇ ਹਾਂ, ਕਿਤਨਾ ਵੱਡਾ ਗੁਨਾਹ ਕਰਦੇ ਹਾਂ ਕਿ ਜਿਸ ਦਾ ਭਰੋਸਾ ਹੀ ਨਹੀਂ ਹੈ, ਉਹ ਦੌਲਤ ਅਸੀਂ ਕਿਸ ਤਰੀਕੇ ਦੇ ਨਾਲ ਧੀਆਂ ਪੁੱਤਰ ਜ਼ਮੀਨ ਜਾਇਦਾਦ ਵਿਆਹ ਸ਼ਾਦੀਆਂ ਕਾਰਾਂ ਮੋਟਰਾਂ ਨੂੰ ਲੈਣ ਵਾਸਤੇ, ਕਾਇਮ ਕਰਨ ਵਾਸਤੇ, ਔਰ ਸੰਬੰਧਾਂ ਦੇ ਵਿੱਚ ਅਸੀਂ ਆਪਣੀ ਹਸਤੀ ਮਿਟਾ ਦਿੰਦੇ ਹਾਂ। ਜਦਕਿ ਬਿਲਕੁਲ ਸਪਸ਼ਟ ਗੱਲ ਹੈ ਕਿ ਇੱਕ ਵੀ ਸਾਹ ਕਿਸੇ ਨੇ ਫਾਲਤੂ ਨਹੀਂ ਲੈਣ ਦੇਣਾ।
ਤੇ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਇਸ ਮਨ ਨੂੰ ਮਾਰਨ ਵਾਸਤੇ ਹੀ ਇਹ ਦੌਲਤ ਔਰ ਇਹ ਚੋਲਾ ਤੈਨੂੰ ਦਿੱਤਾ ਗਿਆ। ਇਹ ਖੇਲ ਦਾ ਨਿਯਮ ਹੈ ਔਰ ਨਿਯਮ ਦੇ ਅਧੀਨ ਹੀ ਤੂੰ ਇਸ ਰਚਨਾ ਤੋਂ ਵਿੱਚੋਂ ਨਿਕਲਣ ਦੇ ਕਾਬਿਲ ਬਣ ਸਕਦਾ ਹੈ। ਕੋਈ ਵੀ ਕਿਸੇ ਸਿਆਣਤ ਨੂੰ ਅਪਣਾ ਕਰਕੇ ਇਸ ਰਚਨਾ ਤੋਂ ਬਾਹਰ ਨਹੀਂ ਨਿਕਲ ਸਕਦਾ। ਮਨ ਬੇਦੇ ਮਨ ਤੀਰ ਲਗਈਆ ਗੁਰ ਬਚਨ ਸੁਣ, ਗੁਰੂ ਦੇ ਬਚਨਾਂ ਨੂੰ ਸੁਣਨ ਦੇ ਨਾਲ ਮਨ ਮਰ ਗਿਆ। ਕਿਸ ਤਰੀਕੇ ਦੇ ਨਾਲ? ਜੋ ਗੁਰੂ ਨੇ ਉਪਦੇਸ਼ ਦਿੱਤਾ, ਅਗਰ ਅਸੀਂ ਇਹ ਪ੍ਰਾਣ ਸ਼ਕਤੀ ਉਸ ਉਪਦੇਸ਼ ਦੇ ਉੱਪਰ ਖਰਚ ਕਰ ਦਿੱਤੀ ਤੇ ਬਿਲਕੁਲ ਸਪਸ਼ਟ ਗੱਲ ਹੈ ਕਿ ਇਹ ਪਿੰਡੀ ਮਨ ਜਿਹੜਾ ਹੈ ਇਹ ਮਰ ਜਾਂਦਾ ਹੈ। ਜਦ ਤੱਕ ਅਸੀਂ ਇਸ ਮਨ ਨੂੰ ਸੰਸਾਰ ਦੇ ਵਿੱਚੋਂ ਨਹੀਂ ਕੱਢਾਂਗੇ, ਯਾਨੀ ਕਿ ਗੁਜਾਰੇ ਮਾਤਰ ਦੀ ਪ੍ਰਵਿਸ਼ਟੀ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਡੈਫੀਨੇਸ਼ਨ ਦਿੱਤੀ ਹੈ, ਇਸ ਰੂਹਾਨੀਅਤ ਦਾ ਨਿਚੋੜ ਦਿੱਤਾ ਹੈ ਕਿ ਇਸ ਸੰਸਾਰ ਦੇ ਵਿੱਚੋਂ ਆਪਣੇ ਸਰੀਰ ਨੂੰ ਕੱਢ ਲਓ, ਤੁਹਾਡੀ ਮੁਕਤੀ ਯਾਨੀ ਕਿ ਇਹ ਆਤਮਾ ਕਲਿਆਣ ਦੇ ਕਾਬਿਲ ਬਣ ਜਾਏਗੀ। ਹੋਰ ਕੋਈ ਵੀ ਨਾ ਤੇ ਨਿਯਮ ਹੈ ਨਾ ਕੋਈ ਵਿਧੀ ਹੈ। ਤੇ ਮਨ ਦੇ ਵਿੱਚੋਂ ਅਸੀਂ ਨਿਕਲਣਾ ਚਾਹੁੰਦੇ ਹਾਂ, ਪਿੰਡੀ ਮਨ ਨੂੰ ਅਸੀਂ ਮਾਰਨਾ ਚਾਹੁੰਦੇ ਹਾਂ, ਇਸ ਕਬਰ ਦੇ ਵਿੱਚੋਂ ਨਿਕਲਣਾ ਚਾਹੁੰਦੇ ਹਾਂ, ਤੇ ਇਸ ਮਨ ਨੂੰ ਇਸ ਇੰਦਰੀਆਂ ਦੀ ਤਰਫੋਂ ਸੰਸਾਰ ਦੀ ਤਰਫੋਂ ਕੱਢਣਾ ਪਏਗਾ ਸਰੀਰ ਦੇ ਵਿੱਚ। ਯਾਨੀ ਕਿ ਮਨ ਕਿੱਥੇ ਹੈ? ਸਰੀਰ ਦੇ ਵਿੱਚ। ਬੁੱਧੀ ਕਿੱਥੇ ਹੈ? ਸਰੀਰ ਦੇ ਵਿੱਚ। ਇੰਦਰੀਆਂ ਕੀ ਨੇ? ਇੰਦਰੀਆਂ ਮਿਲ ਕਰਕੇ ਹੀ, ਬੁੱਧੀ ਮਨ ਮਿਲ ਕਰਕੇ ਹੀ ਇਹ ਸਰੀਰ ਬਣਦਾ ਹੈ। ਤੇ ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਲਫ਼ਜ਼ ਦਾ ਪ੍ਰਯੋਗ ਕੀਤਾ ਹੈ ਕਿ ਮਨ ਬੁੱਧੀ ਸਰੀਰ, ਯਾਨੀ ਕਿ ਇਸ ਸਰੀਰ ਨੂੰ ਅਸੀਂ ਸੰਸਾਰ ਦੇ ਵਿੱਚੋਂ ਕੱਢ ਲਈਏ ਤੇ ਇਹ ਮਨ ਪਿੰਡੀ ਜਿਹੜਾ ਹੈ ਬਿਲਕੁਲ ਮਰ ਜਾਏਗਾ, ਔਰ ਇਹ ਆਤਮਾ ਜਿਹੜੀ ਹੈ ਜਦੋਂ ਇਹ ਨੌ ਦੁਆਰਿਆਂ ਦੇ ਵਿੱਚੋਂ ਇਹਨਾਂ ਇੰਦਰੀਆਂ ਦੀ ਗੁਲਾਮੀ ਚੋਂ ਨਿਕਲ ਕਰਕੇ ਅੰਤਰ ਦੇ ਵਿੱਚ ਪ੍ਰਵੇਸ਼ ਕਰੇਗੀ, ਦਸਵੇਂ ਦੁਆਰ ਚ ਪਹੁੰਚੇਗੀ, ਯਾਨੀ ਕਿ ਸੂਖਸ਼ਮ ਲੋਕ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾ ਪੜਾਵ ਜਿਹੜਾ 1000 ਬੱਤੀ ਦੀ ਰੋਸ਼ਨੀ ਵਾਲਾ ਸਹਿਸ ਦਲ ਕਮਲ ਕਿਹਾ ਜਾਂਦਾ। ਇਹ ਆਤਮਾ ਜਦੋਂ ਨਿਕਲਦੀ ਹੈ ਇਸ ਸਰੀਰ ਦੇ ਵਿੱਚੋਂ, ਬਿਲਕੁਲ ਇਸੇ ਤਰੀਕੇ ਨਾਲ ਮਹਿਸੂਸ ਹੁੰਦਾ ਜਿਸ ਤਰ੍ਹਾਂ ਕਬਰ ਦੇ ਵਿੱਚੋਂ ਨਿਕਲ ਗਿਆ ਕੋਈ। ਇਹ ਸੱਚਮੁੱਚ ਇਹ ਕਬਰ ਹੈ, ਪਰ ਪਤਾ ਉਦੋਂ ਚੱਲਦਾ ਜਦੋਂ ਇਸ ਕਬਰ ਚੋਂ ਨਿਕਲੀਏ। ਪਰ ਜਦ ਤੱਕ ਅਸੀਂ ਇਸ ਕਬਰ ਦੇ ਨਾਲ ਪਿਆਰ ਕਰਦੇ ਹਾਂ, ਇਸ ਕਬਰ ਚੋਂ ਨਾ ਤਾਂ ਸਾਨੂੰ ਕੁਝ ਹਾਸਲ ਹੁੰਦਾ ਔਰ ਨਾ ਹੀ ਅਸੀਂ ਇਸ ਦੇ ਪਿਆਰ ਨੂੰ, ਇਸ ਦੀ ਆਸਕਤੀ ਨੂੰ ਤਿਆਗਣ ਦੇ ਕਾਬਿਲ ਬਣ ਸਕਦੇ ਹਾਂ। ਸੋ ਇਹ ਲੜਾਈ ਜਿਹੜੀ ਹੈ ਜੀਵ ਨੂੰ ਲੜਨ ਵਾਸਤੇ ਹੀ ਇਹ ਚੋਲਾ ਔਰ ਉਸਦੇ ਵਿੱਚ ਇਹ ਚੋਲੇ ਦੇ ਬੁੱਧੀ ਤੱਤਵ ਦਿੱਤਾ ਗਿਆ, ਆਕਾਸ਼ ਤੱਤਵ, ਸਿਰਫ ਇਸੀ ਜੂਨ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਦਿੱਤਾ ਜਾਂਦਾ। ਉਸਦਾ ਇੱਕੋ ਹੀ ਮਕਸਦ ਹੁੰਦਾ ਕਿ ਇਸ ਕਬਰ ਚੋਂ ਨਿਕਲਣ ਦੇ ਕਾਬਿਲ ਬਣ ਜਾ। ਤੇ ਇਸ ਕਬਰ ਦੇ ਵਿੱਚੋਂ ਨਿਕਲਣ, ਅਸੀਂ ਵੇਦ ਸ਼ਾਸਤਰ ਪੜ੍ਹਦੇ ਹਾਂ, ਉਹਦੇ ਵਿੱਚ ਦੋ ਮਾਰਗ ਦਿੱਤੇ ਗਏ ਨੇ, ਦੇਵ ਯਾਨ ਮਾਰਗ ਔਰ ਪਿਤਰ ਯਾਨ ਮਾਰਗ, ਯਾਨੀ ਕਿ ਆਤਮਾ ਨੂੰ ਇਹਨਾਂ ਦੋਨੋਂ ਮਾਰਗਾਂ ਚੋਂ ਲਿਜਾਇਆ ਜਾਂਦਾ ਹੈ। ਕਿਸ ਤਰੀਕੇ ਦੇ ਨਾਲ? ਯਾਨੀ ਕਿ ਅਗਰ ਪਾਪ ਕੀਤਾ ਗਿਆ ਤੇ ਪੁੰਨ ਕੀਤਾ ਗਿਆ ਤੇ ਦੋਨਾਂ ਦੇ ਅਲੱਗ ਅਲੱਗ ਮਾਰਗ ਨੇ, ਦੋਨਾਂ ਨੂੰ ਇੱਕ ਮਾਰਗ ਤੋਂ ਨਹੀਂ ਲਿਆ ਜਾ। ਇਸੀ ਨੂੰ ਸੰਤਾਂ ਨੇ ਬਿਲਕੁਲ ਸਪਸ਼ਟ ਕੀਤਾ ਕਿ ਸਭ ਤੋਂ ਪਹਿਲੇ ਤਾਰਾ ਮੰਡਲ ਨੂੰ ਇਸ ਜੀਵਾਤਮਾ ਨੂੰ ਪਾਰ ਕਰਨਾ ਪੈਂਦਾ, ਅੱਗੇ ਸੂਰਜ ਮੰਡਲ ਆਉਂਦਾ ਉਸ ਨੂੰ ਪਾਰ ਕਰਨਾ ਪੈਂਦਾ, ਉਸ ਤੋਂ ਬਾਅਦ ਚੰਦਰ ਮੰਡਲ ਹੈ, ਚੰਦਰ ਮੰਡਲ ਨੂੰ ਪਾਰ ਕਰਨ ਦੇ ਬਾਅਦ ਹੀ ਇਹ ਆਤਮਾ ਜਿਹੜੀ ਹੈ ਅਗਲੇ ਮੁਲਕ ਦੇ ਵਿੱਚ ਯਾਨੀ ਕਿ ਸੂਖਸ਼ਮ ਲੋਕ ਦੇ ਵਿੱਚ ਪ੍ਰਵੇਸ਼ ਕਰਦੀ ਹੈ। ਇਸ ਬ੍ਰਹਮੰਡ ਦੇ 6 ਹਿੱਸੇ ਨੇ, ਉਹਨਾਂ ਦਾ ਅਸ਼ਕ ਯਾਨੀ ਪਰਛਾਵਾ ਅੰਡ ਦੇ ਵਿੱਚ ਪੈਂਦਾ ਹੈ, ਤ੍ਰਿਲੋਕੀ ਦੇ ਵਿੱਚ। ਇਸ ਤ੍ਰਿਲੋਕੀ ਦੇ ਵਿੱਚ ਅੰਡ ਦੇ ਵਿੱਚ ਜਿਹੜੇ 6 ਪਰਛਾਵੇ ਪੈਂਦੇ ਨੇ ਉਸ ਬ੍ਰਹਮੰਡ ਦੇ, ਉਹਨਾਂ 6 ਪਰਛਾਵਿਆਂ ਦਾ ਵੀ ਪਰਛਾਵਾ ਇਸ ਪਿੰਡ ਦੇ ਵਿੱਚ ਪੈਂਦਾ, ਜਿਹਨੂੰ ਛੱਟ ਚੱਕਰ ਕਹਿ ਕਰਕੇ ਪੁਕਾਰਿਆ ਜਾਂਦਾ। ਗੁਰੂ ਨਾਨਕ ਸਾਹਿਬ ਨੇ ਪਿੱਛੇ ਸਤਸੰਗਾਂ ਦੇ ਬਿਲਕੁਲ ਇਹ ਸਾਰੇ ਭੇਦ ਸਪਸ਼ਟ ਕੀਤੇ ਨੇ ਕਿ ਪਰਛਾਵੇ ਦਾ ਪਰਛਾਵਾ ਇਸ ਸਰੀਰ ਦੇ ਵਿੱਚ ਹੈ, ਬਾਕੀ ਇਸ ਸਰੀਰ ਦੇ ਵਿੱਚ ਕੁਝ ਵੀ ਨਹੀਂ ਹੈਗਾ, ਇਹ ਵਿਸ਼ਠਾ ਕਾ ਪਾਤਰ ਮਾਤਰ, ਯਾਨੀ ਕਿ ਗੰਦਗੀ ਦਾ ਪਾਤਰ ਹੈ। ਔਰ ਇਸ ਗੰਦਗੀ ਦੇ ਨਾਲ ਅਗਰ ਸਾਡਾ ਆਪਣਾ ਹੀ ਸਪਰਸ਼ ਹੋ ਜਾਏ ਤੇ ਅਸੀਂ ਕਿਸ ਤਰੀਕੇ ਦੇ ਨਾਲ ਮਾਂਜ ਕਰਕੇ ਆਪਣੇ ਆਪ ਨੂੰ, ਹੱਥਾਂ ਨੂੰ ਧੋਂਦੇ ਹਾਂ, ਸਾਫ ਕਰਦੇ ਹਾਂ, ਔਰ ਇਸ ਵਿਸ਼ਠਾ ਦੇ ਭਰੇ ਪਾਤਰ ਨੂੰ ਲੈ ਕਰਕੇ ਅਸੀਂ ਚਾਰੋਂ ਪਾਸੇ ਭਰਮਣ ਕਰਦੇ ਹਾਂ, ਇਹਦੇ ਵਿੱਚੋਂ ਨਿਰੰਤਰ ਦੁਰਗੰਧ ਉੱਠਦੀ ਹੈ ਔਰ ਇਸ ਦੁਰਗੰਧ ਦੇ ਵਿੱਚ ਰਹਿ ਕਰਕੇ ਵੀ ਸਾਨੂੰ ਇਸ ਦੇ ਨਾਲ ਕਿਨ ਨਹੀਂ ਹੁੰਦੀ, ਇਸ ਤੋਂ ਵਿਰਾਗ ਨਹੀਂ ਹੁੰਦਾ, ਯਾਨੀ ਕਿ ਸੰਸਾਰ ਚੋਂ ਨਿਕਲਣ ਦੀ ਅਸੀਂ ਕੋਸ਼ਿਸ਼ ਹੀ ਨਹੀਂ ਕਰਦੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਸ ਨੂੰ ਇਹ ਸੱਚਾਈ ਨੂੰ ਜਾਣਨ ਦੇ ਬਾਅਦ ਵੀ ਇਸ ਸਰੀਰ ਤੋਂ ਵਿਰਕਤੀ ਯਾਨੀ ਕਿ ਵਿਰਾਗ ਨਹੀਂ ਹੋਇਆ, ਉਹਨੂੰ ਦੱਸੋ ਅਸੀਂ ਕਿਹੜਾ ਉਪਦੇਸ਼ ਦੇਈਏ ਕਿ ਸੰਸਾਰ ਤੋਂ ਵਿਰਾਗੀ ਹੋ ਜਾਏ। ਬਿਨਾਂ ਗਿਆਨ ਦੇ ਵਿਰਾਗ ਨਹੀਂ ਹੈ ਔਰ ਬਿਨਾਂ ਵਿਰਾਗ ਦੇ उस परमात्मा नूं मिलन दी काबिलता हासिल नहीं हो सकती। तो यह ज्ञान ही सचखंड तो इस वक्त साडी झोलियां ही दिता जा रहा है और बुद्धि दे जरिए इंद्रियां दे जरिए असी इस नूं धारण कर सकते हैं। अगर असी इस नूं धारण नहीं करांगे तो किस तरीके नाल बैरागी हो करके असी परमात्मा नूं यानी कि मोक्ष नूं प्राप्त कर सकांगे। तो अंतर दे विच जदों इह आत्मा इस शरीर रूपी कबर चो निकल जांदी, शरीर दे विच कुछ नहीं है, सिर्फ इन्हां परछावियां दे परछावे दिखाई देंदे ने। अगर असी देवी देवत्या नूं देखना चाहते हैं तो उन्होंने मंडलों के परछावे इन्हों के अंतर दे विच मौजूद ने, सारे देवी देवता इन्हों चक्रा च मौजूद ने जिन्हों असी बाहर धूप बत्ती दिखाई जाते हैं। अगर असी उन्होंने मिलना चाहते हैं तो उन्होंने अशक इस शरीर के अंदर छे चक्रा च मौजूद ने, गुदा चक्कर गणेश जी ने, नाभी चक्कर दे विच विष्णु जी ने, जो इंद्री चक्कर है उसके ब्रह्मा जी ने, और उस तो उत्ते हृदय चक्कर है उसके शिव जी मौजूद ने, और कंठ चक्कर के अष्ट भुजा वाली देवी यानी कि नीली शक्ति मौजूद है जिस को ताकत ला करके इस शरीर के बाकी अंग और देवी देवता काम करते रहे। इन्हों के निकलना इतना आसान नहीं है जितना कि असी सोच रहे हैं। बाहर असी राम राम कर लांगे तो छुट जावांगे, या धूप बत्ती दिखा देंगे, फोटुआं नूं जड़ वस्तुआं की पूजा कर लांगे, पोथियां नूं मत्थे टेक दांगे, पानी नूं रट लवांगे तो साडा उद्धार हो जाएगा। यह नहीं होने लगा जी। यह बड़ा कीमती विषय है, बड़ी मेहनत का विषय है। इस सारे कीमती और मेहनती विषय नूं असीं फोकट का विषय समझ करके बैठे हाँ। और यह आत्मा जदों इस शरीर के विचों कबर के विचों निकल करके यह सारे मंडल पा करती है, सूक्ष्म लोक च प्रवेश करती है, इसनूं त्रिलोकी का अंड किया जाता है। सूक्ष्म लोक उस जगह ते ओ त्रिलोकी नाथ हिसाब लैण वाला ओ दरबार लै करके मौजूद है। सारी रिधियां सिद्धियां दीआं ताकतां ओ काल ओ ब्रह्म अपनी आरती उतरवा रहे, यानी कि उसकी आरती हो रही है। इस जगत दे विच भी जितनी भी आरती जड़ी गाई जाती है वह सारी नकल है। अंदर ते विच उस आरती जड़ी की जा रही है। योगी जदों अंदर गए उन्होंने बाहर आकर इसकी व्याख्या की, जो अंतर पहुंचे उस हजार बत्ती की रोशनी की जगह जिस जगह से तखत लगा है वह त्रिलोकी नाथ मौजूद है। वह आरती चल रही है, निरंतर आरती चल रही है और बड़ी प्यारी रोशनी है, खिंचण वाली रोशनी है, ऐसी रोशनी है कि उसनु देख करके आत्मा अगे जा ही नहीं सकती। सारी रिद्धि सिद्धियां दी ताकत उस अंड दे विच मौजूद ने। तो उस वक्त योगियां ने आमी बामस्मी यानी कि मैं ही ब्रह्म हूं कहण दा उच्चारण किया और अगे जाण दी कोशिश ही नहीं की। कारण की सी कि आत्मा उस तो अगे जाण वास्ते फिर ताकत चाहिए है। वह ताकत कदों मिलती है जदों असी अकाल पुरख की आसक्ति करिए, या साडे कोल अकाल पुरख की ताकत का नुमाइंदा जिसनों की सतपुरुष या गुरु किया जाता है इस मुल्क दे विच उसने साड़ी बांह पकड़ी होवे, असी उसकी शरण ली होवे, तां ही असी इस सहस दल कमल नूं पार करन दे काबिल बन सकते हैं। नहीं तो यह आत्मा जड़ी है उस हजार बत्ती की रोशनी दे विच ही लीन हो जाएगी। कई वरिया की उमरा लैण के बाद इस नूं फिर इस मुल्क दे विच जन्म दे दिता जाएगा। उत्थे जाकर के देखो असंख मुनि जड़े ने उस जगह ते माया ने उन्हां नूं ठग लिया। इस वक्त इस मुल्क दे विच माया जो है प्रगट रह यानी कि प्रबल रूप दे विच मौजूद है और ब्रह्म जड़ा है बिल्कुल गुप्त है। जो असी अंड दे विच प्रवेश करते हैं सूक्ष्म लोक दे विच उस वक्त ब्रह्म और माया दोनों बिल्कुल बराबर चलते रहे, दोनों एक दूसरे के संगी साथी ने। यानी कि ब्रह्म भी सानू दृष्टिगोचर होता है, ब्रह्म बिल्कुल इस अकाल पुरख की जो नुमाइंदा है काल नु किया गया है, और दूसरे पासे माया भी सानू नजर आती है। और उस तो अगे जदों असी निकलना चाहिए तो सानू इस अंडी मन नू मारना पेगा, यानी कि बहुत वड्डी मेहनत करनी पैंदी है जड़ी कि जितनी इस कबर चो निकलण वास्ते कीती उस तो कई गुणा वध मेहनत सानू उस हजार बत्ती दी रोशनी नू पार करन वास्ते करनी पैंदी है। और उस वक्त अगर साडे कोल इक सहारा होवे, इक ऐसी ताकत मौजूद होवे अकाल पुरख दी जिसनू गुरु कहा जांदा ते फिर साडा रस्ता बड़ान हो जांदा है। उह बाकी अगे दा वी रस्ता इतना सस्ता और आसान हो जाता है कि पलक चपकदे ही असी जो है इस आत्मा नूं सचखंड दे विच प्रवेश करन दे काबिल बना देंदे हां। पर अगर साडे कोल गुरु वर्गी ताकत ना होवे ते इस जीवात्मा नूं बहुत मेहनत और बहुत समय लगता है उस अंड दे विच रह करके इस अंडी मन नूं मारन वास्ते। इस वक्त जो स्थूल मन है इसकी जो वासना है यह बिल्कुल मलिन है, यानी कि गंदी वासना है। गंदी का भाव है कि अखां दे नीचे नीचे पिंड है और ये सारिया इंद्रिया जड़िया ने अखा समेत जड़ी ने कर्म इंद्रिया और ज्ञान इंद्रिया ये अखा दे नीचे नीचे ही ने और इन्हों की वासना मिलेंदा भाव है कि यह आत्मा नीचे की तरफ खिंचते हैं। असी चढ़ाई करनी है उत्ते रूहानी मंडल दे विच सचखंड जाना है तो अपने आप ही तुसी सोच लो अगर असी इंद्रिया की दास्ता करांगे तो असी इस कबर दे विचों निकल ही नहीं सकते। यह समझण का विषय है, कोई बहस का विषय नहीं है कि असी बहस करांगे तो असी पार चले जावांगे। समझ करके इस नियम दे विच अगर असी लड़ाई करांगे तो असी जरूरी गल है कि कबर चो निकलण दे काबिल बन जावांगे। तो इस तरीके दे नाल जब तक असी मन नूं उपर नहीं बैठावांगे जिस जगह दोनों अखां दे पिछे आत्मा तद तक साड़ी गल बनेंगे भी अख बंद करके असी राम राम ते कर लैने सतनाम कर लैने पर साड़ा मजबूत हल नहीं होएगा। सतसंग जी जिथो चले उत्थे खड़े रहेंगे करोड़ युग राम नाम सतनाम करते रहो कुछ भी नहीं जे बनने वाला। यह जदों ही बनेगा जदों असी इस मन नूं इस पिंड दे विचों कढ़ांगे यानी कि इंद्रियां दी दासता दी गुलामी जिहड़ी इह कर रहा इस चों निकलेगा तां ही जा करके अंड दे विच पहुंचांगे। उस वक्त साड़ी लड़ाई फिर शुरू हो जाएगी अंडी मन दे नाल और अंडी मन की जड़ी वासना है उत्थे भी माया दे प्रबल होने दे कारण बेशक ब्रह्म भी है पर माया भी प्रबल है उसकी भी लगभग वासना जड़ी है नीचे की तरफ है यानी कि काम क्रोध दो मोहंकार यही चीजा जड़िया ने सूक्ष्म लोगों के भी देवी देवत्या की जून लैण के बाद भी साडा पिछा नहीं छड़दियां। इंद्र वर्गी ईर्षा किसी के अंदर पैदा नहीं हो सकती। विचार करके देख लो इतिहास पढ़ के देखो इंद्र ने ऋषि मुनिया के रस्ते च रुकावट पाण वास्ते रंभा मेनका वर्गिया की अफसरां दा इस्तेमाल किया ते कारण की सीगा कि वह खुद भी जो है इन्हां इंद्रियां दा ही गुलाम है। इस पिंडी मन नूं मारन दे बाद अंडी मन नूं भी मारना इतना आसान नहीं है। इस अंडी मन नूं जिसने मार लिया उसने कितनी जल्दी मार लिया यह उसका अपना शौक है परमात्मा नूं मिलण दा। उसनूं मारन दे बाद यह सूक्ष्म लोक अति सूक्ष्म लोक जिसनूं कारण लोक कहा जाता है ब्रह्मंड भी कहा जाता है उस मुल्क दे विच प्रवेश करती है आत्मा। उस वक्त ब्रह्मंडी मन इस दे नाल आता है। तां संगत जी उस वक्त माया जड़ी है जिस तरीके नाल इस वक्त ब्रह्म गुप्त है उस वक्त माया जड़ी है गुप्त हो जाती है ते इस आत्मा नूं बड़ी राहत महसूस होती है। कारण की है कि इस वक्त जड़ और चेतन की गंढ लगी हुई है। इस वक्त जड़ा असी मन लै करके बैठे हैं स्थूल मन है यह जड़ है और यह आत्मा जड़ी है चेतन है इन्हां दोनों की गंढ लगी हुई है और असी इस तो बच नहीं सकते छुट नहीं सकते। यह गंढ कदों खुलेगी जदों ये ब्रह्म दे विच प्रवेश करेगी क्यों उत्थे ही जा करके वह मन जड़ा है गुरु नानक साहब भी उत्थे कहंदे ने मन तू ज्योत स्वरूप है अपना मूल पहचान। उसका भाव ही यही है कि तू भी उस प्रकाश का अंश है ब्रह्म का अंश है और जब तक यह मन जड़ा है उस ब्रह्म दे विच लीन नहीं होएगा यानी कि ब्रह्मंडी मन ब्रह्म दे विच लीन होने के बाद ही आत्मा का पिछा चढ़ता ता ही जा करके यह आत्मा की अपनी ताकत प्रगट हो जाती है। यह चेतन स्वरूप है बारह सूरज इस दे विच आज तक कोई तोट कोई कमी नहीं आई। इस मुल्क दे विच बड़ा प्रचार किया जा रहा है कि नाम दिते जांदे नमरत दिता जांदा कोई इंजेक्शन लगाया जांदा। साध संग जी थोड़ा जा विचार करके देखो असी मूर्ख बन रहे हैं। मूर्खां दी इस जगत दे विच कमी नहीं सिर्फ मूर्ख बनाने वाला चाहिए। असी अख बंद करके दौड़ी भजी फिरते हैं जदों मजमा लगता है ना दो चार बंदे ही खड़े होते हैं उन्होंने मूर्ख बना लो बाकी दो चार नूं देख करके बाकी सारे बंदे आपे इकट्ठे हो जाते हैं यानी भीड़ नूं देख करके भीड़ इकट्ठी हो जाती है फिर मूर्ख बना करके वह जो मदारी है कुछ भी कर सकता है यानी कि फिर साडे जेबे भी उत्थे कट्टे जाते हैं किसी नूं पता नहीं चलता जिहड़े मजमे अटेंड करते उन्होंने बड़ा तजुर्बा होगा कि उन्होंने जेबे किस तरीके नाल कट्टे गए पर ख्याल भी नहीं आया। उसे तरीके दे नाल इस जगत दे विच अधूरा प्रचार किया जा रहा है। इस आत्मा नूं इको ही इंजैक्शन दिता गया है सचखंड तो उतरन वेले बारह सूरज का। इस बारह सूरज अगर नाम दे विच कमी आ गई अमृत हर का नाम हरि दे नाम नूं अमृत किया गया अमृत क्यों किया है क्योंकि यह अमर कर दिंदा है। अगर यह अमर ना करे तो इस नूं विष किया जाएगा। अगर बारह सूरज की ताकत लैण के बाद इस मुल्क दे विच आ करके इस दे विच कोई कमी आ गई इस करके असी उसनूं इंजैक्शन देता इसका अर्थ तो यही है ना कि असी इंजैक्शन देता नाम देता यानी कि कोई कमी आ गई। अगर कमी आ गई तो इसका स्पष्ट मतलब है कि असी अमृत पीता ही नहीं सानू अमृत दिता ही नहीं गया और अगर असी अमृत पी करके बारह सूरज का उतरे हाँ तो फिर असी सानू अमृत की कोई जरूरत नहीं कारण कि अमृत अमर कर दिंदा अविनाशी कर दिंदा। तो इस वक्त आत्मा जड़ी है अनंत काल तो इस मुल्क दे विच मौजूद है तो थोड़ा जा विचार करके देख लो चाहे ਕੁੱਤੇ ਬਿੱਲੇ ਦੀ ਜੂਨ ਸੀ, ਚਾਹੇ ਪਰਿੰਦਿਆਂ ਦੀ ਜੂਨ ਦੇ ਵਿੱਚ ਸੀ, ਚਾਹੇ ਸੂਖਮ ਕਾਰਨ ਲੋਕਾਂ ਦੇ ਵਿੱਚ ਸੀ, ਚਾਹੇ ਇਨਸਾਨ ਦੇ ਜੂਨ ਦੇ ਵਿੱਚ ਸੀ, ਇਹ ਆਤਮਾ ਆਪਣੇ ਆਪ ਦੇ ਵਿੱਚ ਪੂਰਨ ਹੈ, ਚਾਹੇ ਇਹ ਬੱਚੇ ਦੇ ਰੂਪ ਦੇ ਵਿੱਚ ਹੈ, ਚਾਹੇ ਜਵਾਨ ਹੈ, ਚਾਹੇ ਬੁੱਢਾ। ਕੋਈ ਇਹ ਨਹੀਂ ਕਹਿ ਸਕਦਾ ਕਿ ਮੇਰੇ ਅੰਦਰ ਅਭਾਵ ਆ ਗਿਆ। ਮੇਰੇ ਦਾ ਭਾਵ ਹੈ ਮੈਂ ਕੌਣ ਹੈ? ਆਤਮਾ, ਸੁਰਤ, ਖਿਆਲ। ਖਿਆਲ ਦੇ ਵਿੱਚ ਕਦੀ ਵੀ ਅਭਾਵ ਅੱਜ ਤੱਕ ਅਸੀਂ ਮਹਿਸੂਸ ਨਹੀਂ ਕੀਤਾ। ਅਗਰ ਕਿਸੇ ਨੇ ਮਹਿਸੂਸ ਕੀਤਾ ਤੇ ਕੋਈ ਖੜਾ ਹੋ ਕਰਕੇ ਦੱਸ ਦੇਵੇ। ਇਸ ਜਗਤ ਦੇ ਵਿੱਚ ਕੋਈ ਵੀ ਨਹੀਂ ਕਹਿ ਸਕਦਾ ਕਿਸੇ ਵੀ ਜੂਨ ਦੇ ਵਿੱਚ ਕਿ ਆਤਮਾ ਦੇ ਵਿੱਚ ਕਦੀ ਵੀ ਕੋਈ ਪ੍ਰਭਾਵ ਯਾਨੀ ਕਿ ਅਭਾਵ ਆਇਆ ਹੈ, ਯਾਨੀ ਕਿ ਬ੍ਰਹਮ ਦਾ ਉਸਦੇ ਉੱਪਰ ਕੋਈ ਪ੍ਰਭਾਵ ਨਹੀਂ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਅਵਿਨਾਸ਼ੀ ਹੈ ਤੇ ਅਵਿਨਾਸ਼ੀ ਕਦੋਂ ਬਣੀ? ਜਦੋਂ ਇਸ ਨੂੰ ਨਾਮ ਰੂਪੀ 12 ਸੂਰਜ ਦਾ ਅੰਮ੍ਰਿਤ ਦਿੱਤਾ ਗਿਆ ਤੇ ਫਿਰ ਇਸ ਮੁਲਕ ਦੇ ਵਿੱਚ ਉਸਨੂੰ ਇਸ ਅੰਮ੍ਰਿਤ ਦੀ ਯਾਨੀ ਕਿ ਇਸ ਇੰਜੈਕਸ਼ਨ ਦੀ ਕੋਈ ਲੋੜ ਨਹੀਂ ਹੈ। ਇਹ ਆਪਣੇ ਆਪ ਦੇ ਵਿੱਚ ਅਵਿਨਾਸ਼ੀ ਦਾ ਅੰਸ਼, ਅਵਿਨਾਸ਼ੀ ਹੋ ਕਰਕੇ ਇਸ ਜਗਤ ਦੇ ਵਿੱਚ ਮੌਜੂਦ ਹੈ। ਇਹ ਸਮਝਣ ਦਾ ਵਿਸ਼ੇ ਹੈ ਕਿ ਅਸੀਂ ਇਸ ਮੁਲਕ ਦੇ ਵਿੱਚੋਂ ਬਾਹਰ ਕਿਸ ਤਰੀਕੇ ਦੇ ਨਾਲ ਜਾਣਾ ਤੇ ਬਿਲਕੁਲ ਸਪਸ਼ਟ ਮਜ਼ਮੂਨ ਹੋ ਜਾਂਦਾ ਹੈ ਕਿ ਇਸ ਅੰਤਰ ਦੇ ਵਿੱਚ ਜਦੋਂ ਇਹ ਬ੍ਰਹਮੰਡੀ ਮਨ ਜਿਹੜਾ ਹੈ ਉਸ ਦੇ ਵਿੱਚ ਲੀਨ ਨਹੀਂ ਹੋਏਗਾ, ਇਹ ਗੰਢ ਨਹੀਂ ਖੁੱਲੇਗੀ ਔਰ ਇਹ ਗੰਢ ਨਹੀਂ ਖੁੱਲੇਗੀ ਤੇ ਇਹ ਨਾਮ ਰੂਪੀ ਅੰਮ੍ਰਿਤ ਜਿਹੜਾ ਅੰਤਰ ਦੇ ਵਿੱਚ ਮੌਜੂਦ ਹੈ ਇਸ ਆਤਮਾ ਦਾ, ਇਹ ਪ੍ਰਗਟ ਨਹੀਂ ਹੋ ਸਕਦਾ। ਯਾਨੀ ਕਿ ਇੱਕ ਲੈਂਪ ਹੈ, ਲੈਂਪ ਦੇ ਵਿੱਚ ਅਸੀਂ ਮੋਟਾ ਟਾਟ ਲਪੇਟ ਦਈਏ ਤੇ ਉਹਦਾ ਪ੍ਰਕਾਸ਼ ਜਿਹੜਾ ਬਿਲਕੁਲ ਜਿਹੜਾ ਗੁਪਤ ਹੋ ਜਾਂਦਾ, ਅਸੀਂ ਦੇਖ ਨਹੀਂ ਸਕਦੇ, ਕਾਰ ਵਿਵਹਾਰ ਨਹੀਂ ਕਰ ਸਕਦੇ। ਪਰ ਜੋ ਜੋ ਅਸੀਂ ਟਾਟ ਉਤਾਰਦੇ ਜਾਈਏ ਤੇ ਉਹਦਾ ਪ੍ਰਕਾਸ਼ ਜਿਹੜਾ ਛਣ ਛਣ ਕੇ ਨਿਕਲਣ ਲੱਗ ਜਾਂਦਾ ਹੈ ਔਰ ਜਦੋਂ ਪੂਰਾ ਟਾਟ ਉਤਰ ਜਾਂਦਾ ਉਸ ਲਈ ਪ੍ਰਕਾਸ਼ ਪੂਰਾ ਲੈਂਪ ਦੇ ਵਿੱਚੋਂ ਰੋਸ਼ਨ ਕਰ ਦਿੰਦਾ ਸ੍ਰਿਸ਼ਟੀ ਨੂੰ। ਤੇ ਉਸੇ ਤਰੀਕੇ ਨਾਲ ਇਹ ਆਤਮਾ ਨੂੰ ਅਗਰ ਅਸੀਂ ਲੈਂਪ ਸਮਝੀਏ ਤੇ ਇਸ ਦੇ ਉੱਤੇ ਜਿਹੜੇ ਟਾਟ ਅਸੀਂ ਲਪੇਟੇ ਨੇ ਉਹ ਕਿਹੜੇ ਨੇ? ਇਸ ਵਕਤ ਇੱਕ ਮੋਟਾ ਟਾਟ ਅਸੀਂ ਲੈ ਕਰਕੇ, ਇਸ ਵਕਤ ਸਥੂਲ ਸਰੀਰ ਲੈ ਕਰਕੇ ਬੈਠੇ ਹਾਂ। ਇਸ ਰੋਸ਼ਨੀ ਨੂੰ ਦਬਾਉਣ ਦਾ ਇੱਕ ਜ਼ਰੀਆ ਸਾਧਨ ਹੈ ਬ੍ਰਹਮ ਦਾ। ਇਸ ਦੇ ਅੰਦਰ ਇਸੇ ਤਰੀਕੇ ਦੇ ਨਾਲ ਸੂਖਮ ਸਰੀਰ ਹੈ, ਉਸ ਦੇ ਅੰਦਰ ਕਾਰਨ ਸਰੀਰ ਹੈ। ਇਹ ਤਿੰਨ ਜਿਹੜੇ ਨੇ ਮੋਟੇ ਪਰਦੇ ਨੇ, ਉਸ ਦੇ ਅੰਤਰ ਦੇ ਵਿੱਚ 5 ਤੱਤ ਮੌਜੂਦ ਨੇ, 25 ਪ੍ਰਕਿਰਤੀਆਂ ਮੌਜੂਦ ਨੇ, 5 ਅਵਗੁਣ ਮੌਜੂਦ ਨੇ, ਈਰਸ਼ਾ, ਦ੍ਵੈਸ਼ਤਾ, ਨਿੰਦਾ ਔਰ ਇਹ ਰਿਚਨਾ ਦਾ ਆਧਾਰ 3 ਗੁਣ ਰਜੋ, ਸਤੋ ਔਰ ਤਮੋ। ਇਹ ਸਾਰੇ 36 ਤਰੀਕੇ ਦੇ ਪਰਦੇ ਜਿਹੜੇ ਨੇ ਸਥੂਲ ਰੂਪ ਦੇ ਵਿੱਚ ਇਸ ਆਤਮਾ ਰੂਪੀ ਲੈਂਪ ਦੇ 4 ਤਰਫ ਲਪੇਟ ਰੱਖੇ ਨੇ ਔਰ ਜਦ ਤੱਕ ਅਸੀਂ ਇਹ ਟਾਟਾ ਨੂੰ ਉਤਾਰਾਂਗੇ ਨਹੀਂ, ਇਹ ਬਾਹਰ ਦਿੱਤੇ ਜਾ ਰਹੇ ਇੰਜੈਕਸ਼ਨ ਨਾਮ ਜਾਂ ਅੰਮ੍ਰਿਤ ਦੇ ਸਾਧਕ ਜੀ ਕੁਝ ਵੀ ਕੰਮ ਨਹੀਂ ਕਰਨਗੇ, ਅੱਜ ਤੱਕ ਕੰਮ ਨਹੀਂ ਕੀਤੇ ਤੇ ਯਾਦ ਰੱਖਣਾ ਅੱਗੇ ਵੀ ਕੰਮ ਨਹੀਂ ਕਰਨਗੇ। ਫਿਰ ਵੀ ਅਸੀਂ ਆਪਣੀ ਪ੍ਰਾਣ ਸ਼ਕਤੀ ਜੋ ਹੈ ਇਹਨਾਂ ਲਾਈਨਾਂ ਦੇ ਵਿੱਚ ਭੀੜ ਦੇ ਵਿੱਚ ਖਤਮ ਕਰੀ ਜਾ ਰਹੇ ਹਾਂ ਤੇ ਵਿਚਾਰ ਕਰਕੇ ਦੇਖ ਲਓ ਇੱਕ ਕਹਿ ਲਓ, ਪਰ ਉਹ ਹੋਣਾ ਚਾਹੀਦਾ ਜਿਸ ਦੇ ਅੰਦਰ ਇਹ ਆਵਾਜ਼ ਪ੍ਰਗਟ ਹੋਏ ਜਿਹੜੀ ਇਸ ਵਕਤ ਸੱਚਖੰਡ ਤੋਂ ਸਿੱਧੀ ਪ੍ਰਗਟ ਹੋ ਰਹੀ ਹੈ। ਇਹ ਆਵਾਜ਼ ਜਿਸ ਦੇ ਅੰਦਰ ਪ੍ਰਗਟ ਹੈ ਉਹੀ ਟੀਚਰ ਬਣ ਸਕਦਾ ਹੈ, ਉਹੀ ਦੂਸਰੇ ਨੂੰ ਸਮਝਾ ਸਕਦਾ ਹੈ, ਹੋਰ ਦੂਸਰਾ ਕੋਈ ਵੀ ਨਹੀਂ ਜੇ ਸਮਝਾ ਸਕਦਾ, ਨਹੀਂ ਤੇ ਖੰਬੀ ਨਹੀਂ ਹੈ। ਘਰ ਘਰ ਸਤਸੰਗ ਹੋ ਰਹੇ ਨੇ ਔਰ ਕੈਸੇ ਹੋ ਰਹੇ ਨੇ ਜਾ ਕਰਕੇ ਸੁਣ ਲਓ, ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਏਗਾ। ਸੋ ਇਹ ਜੋ ਸ਼ਬਦ ਦਾ ਮਾਰਗ ਹੈ ਇਹ ਪਰਮਾਤਮਾ ਨੂੰ ਮਿਲਣ ਦਾ, ਇਹ ਸੱਚਖੰਡ ਤੋਂ ਹੀ ਪ੍ਰਸਾਰਿਤ ਕੀਤਾ ਜਾਂਦਾ ਔਰ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਹੀ ਨਸੀਬ ਹੁੰਦਾ ਜਿਹੜਾ ਕਿ ਇਸ ਜਗਤ ਦੇ ਵਿੱਚ ਉਚਾਰਿਤ ਕਰ ਸਕੇ ਔਰ ਉਹਨਾਂ ਦੇ ਵਿੱਚੋਂ ਸੁਣਨ ਵਾਲਿਆਂ ਚੋਂ ਵੀ ਕੋਈ ਵਿਰਲਾ ਭਾਗਾਂ ਵਾਲਾ ਹੀ ਹੁੰਦਾ ਜਿਹੜਾ ਕਿ ਇਸ ਨੂੰ ਸੁਣ ਪਾਉਂਦਾ। ਸੁਣਨ ਦਾ ਭਾਵ ਇਹ ਹੈ ਕਿ ਸੁਣ ਤੇ ਅਸੀਂ ਕੰਨਾਂ ਨਾਲ ਸਾਰੇ ਹੀ ਸਕਦੇ ਹਾਂ, ਸਾਰੀ ਸ੍ਰਿਸ਼ਟੀ ਇਸ ਵਕਤ ਜ਼ਰੇ ਜ਼ਰੇ ਦੇ ਵਿੱਚ ਸੁਣਾਈ ਦਿੱਤਾ ਜਾ ਰਿਹਾ, ਪਰ ਸੁਣਨ ਦਾ ਇੱਥੇ ਭਾਵ ਇਹ ਹੈ ਕਿ ਅਮਲ ਕੌਣ ਕਰਦਾ ਹੈ? ਅਮਲ ਕਰਨਾ ਕੋਈ ਵਿਰਲਿਆਂ ਚੋਂ ਵਿਰਲਾ ਹੀ ਅਮਲ ਕਰ ਪਾਉਂਦਾ ਹੈ ਔਰ ਤਾਂ ਹੀ ਇਸ ਆਤਮਾ ਦਾ ਕਲਿਆਣ ਕਰਨ ਦੇ ਕਾਬਿਲ ਬਣਦਾ ਔਰ ਉਸ ਵਕਤ ਇਹ ਆਤਮਾ ਜਿਹੜੀ ਪਰ ਬ੍ਰਹਮ ਦੇ ਵਿੱਚ ਯਾਨੀ ਬ੍ਰਹਮ ਚੋਂ ਨਿਕਲ ਕਰਕੇ ਪਰ ਬ੍ਰਹਮ ਦੇ ਵਿੱਚ ਪ੍ਰਵੇਸ਼ ਕਰਦੀ ਹੈ। ਬੜੀ ਮਿਹਨਤ ਕਰਨੀ ਪੈਂਦੀ ਹੈ ਇਸ ਬ੍ਰਹਮ ਚੋਂ ਨਿਕਲਣ ਵਾਸਤੇ। ਇਹ ਬ੍ਰਹਮ ਤੱਕ ਦਾ ਪਸਾਰਾ ਜਿਸ ਦੇ ਅਧੀਨ ਹੈ ਉਸ ਨੂੰ ਅਸੀਂ ਕਾਲ ਕਹਿੰਦੇ ਹਾਂ। ਕਾਲ ਦੀ ਨਿੰਦਿਆ ਕਰਕੇ ਕੋਈ ਪਾਰ ਅੱਜ ਤੱਕ ਨਹੀਂ ਜੇ ਗਿਆ, ਯਾਨੀ ਕਿ ਅਗਰ ਅਸੀਂ ਕਾਲ ਕਾਲ ਕਰਦੇ ਰਵਾਂਗੇ ਤਦ ਵੀ ਨਹੀਂ ਜਾ ਸਕਦੇ। ਇਸ ਮੁਲਕ ਦੇ ਵਿੱਚ ਵਿਚਾਰ ਕਰਕੇ ਦੇਖੀਏ, ਇੱਕ ਥਾਣੇਦਾਰ ਇੱਕ ਕਲੋਨੀ ਦਾ ਇੰਚਾਰਜ ਹੈ, ਅਸੀਂ 10 ਨੰਬਰਾਂ ਦੀ ਲਿਸਟ ਵਿੱਚ ਆਪਣਾ ਨਾਂ ਲਿਖਾ ਰੱਖਿਆ, ਰੋਜ਼ ਭੈੜੇ ਕਰਮ ਕਰਦੇ ਹਾਂ ਔਰ ਸਾਰਾ ਦਿਨ ਅਸੀਂ ਥਾਣੇਦਾਰ ਕਰਦੇ ਰਹੀਏ ਤੇ ਕਿਆ ਥਾਣੇਦਾਰ ਆਪਣੀ ਕਲੋਨੀ 'ਚ ਬਾਹਰ ਜਾਣ ਦੇਗਾ? ਨਹੀਂ, 10 ਨੰਬਰ ਇਹਨੂੰ ਹੁਕਮ ਹੈ ਕਿ ਸਵੇਰੇ ਸ਼ਾਮ ਹਾਜ਼ਰੀ ਭਰਨੀ ਹੈ ਥਾਣੇ ਦੇ ਵਿੱਚ। ਉਹੀ ਹਾਲਤ ਸਾਡੀ ਹੋਈ ਪਈ, ਅਸੀਂ ਸਾਰੇ ਹੱਥਕੜੀਆਂ ਲੱਗੇ ਨੇ, ਤਨ ਔਰ ਮਨ ਦੀ ਹੱਥਕੜੀ ਲੱਗੀ ਹੈ ਸਾਡੇ ਨਾਲ ਔਰ ਅਸੀਂ ਕੈਦੀ ਬਣੇ ਜੋ ਹੈ ਉਸ ਤ੍ਰਿਲੋਕੀ ਨਾਥ ਦੇ ਅੱਗੇ ਲੈ ਜਾਂਦੇ ਹਾਂ, ਔਰ ਅਗਰ ਅਸੀਂ ਜੋਤ ਨਿਰੰਜਨ ਜਪਦੇ ਰਵਾਂਗੇ ਇਸ ਜਗਤ ਦੇ ਵਿੱਚ, ਬੜੇ ਨੇ ਜਿਹੜੇ ਇਸ ਨਿਰੰਜਨ ਨੂੰ ਮਾਇਆ ਤੋਂ ਰਹਿਤ ਜੋਤ ਸਰੂਪ ਅਗਰਬੱਤੀ ਦੀ ਰੋਸ਼ਨੀ ਵਾਲੇ ਉਸ ਤ੍ਰਿਲੋਕੀ ਨਾਥ ਦਾ ਜਾਪ ਕਰ ਰਹੇ ਨੇ। ਹੁਣ ਵਿਚਾਰ ਕਰਕੇ ਦੇਖ ਲਓ, ਜਾਪ ਕਰਨ ਵਾਲਾ ਕਦੀ ਵੀ ਨਹੀਂ ਜੇ ਪਾਰ ਜਾਏਗਾ। ਪਾਰ ਕੌਣ ਜਾਏਗਾ? ਅਗਰ ਅਸੀਂ ਭੈੜਾ ਕੰਮ ਕਰਨਾ ਛੱਡ ਦਈਏ, ਯਾਨੀ ਕਿ ਜਿਸ ਤਰੀਕੇ ਦੇ ਨਾਲ 10 ਨੰਬਰੀ ਦੀ ਲਿਸਟ 'ਚ ਅਸੀਂ ਨਾਂ ਲਿਖਾਇਆ ਨਾ ਗੰਦੇ ਕਰਮ ਕਰਕੇ, ਅਸੀਂ ਅਗਰ ਚੰਗੇ ਕਰਮ ਕਰਕੇ ਉਸ ਲਿਸਟ 'ਚੋਂ ਨਾਂ ਕਟਾ ਲਈਏ, ਫਿਰ ਅਸੀਂ ਬੇਸ਼ੱਕ ਚਾਹ ਸੰਗਤ ਜੀ ਥਾਣੇਦਾਰ ਨਾਂ ਵੀ ਕਰੀਏ ਤੇ ਥਾਣੇਦਾਰ ਦੀ ਜ਼ਰੂਰਤ ਨਹੀਂ ਹੈ ਸਾਨੂੰ ਰੋਕ ਲਵੇ, ਔਰ ਅਗਰ ਰਸਤੇ 'ਚ ਕਿਤੇ ਥਾਣੇਦਾਰ ਮਿਲ ਵੀ ਜਾਏਗਾ ਤੇ ਅਸੀਂ ਉਹਦੇ ਨਾਲ ਹੱਥ ਵੀ ਮਿਲਾਵਾਂਗੇ, ਔਰ ਉਹਦੇ ਕੋਲ ਆਪਣੇ ਰਸਤੇ ਦਾ ਪਤਾ ਵੀ ਪੁੱਛ ਲਵਾਂਗੇ, ਔਰ ਉਸ ਨੂੰ ਮਜਬੂਰ ਹੋ ਕਰਕੇ ਸਾਨੂੰ ਰਸਤਾ ਦੱਸਣਾ ਵੀ ਪਏਗਾ ਕਿ ਪਰ ਬ੍ਰਹਮ ਦਾ ਰਸਤਾ ਭਾਈ ਇਸ ਪਾਸੇ ਇਸ ਪਾਸੋਂ ਨਿਕਲ ਜਾ, ਸਾਨੂੰ ਰੋਕ ਨਹੀਂ ਸਕਦੀ ਉਹ ਤਾਕਤ। ਕਾਰਨ ਕੀ ਹੈ ਕਿ ਅਸੀਂ 10 ਨੰਬਰੀ ਦੀ ਲਿਸਟ 'ਚੋਂ ਆਪਣਾ ਨਾਂ ਕਟਾ ਲਿਆ। ਫਿਰ ਵਿਚਾਰ ਕਰਕੇ ਦੇਖ ਲਓ ਕਿ ਅਸੀਂ ਦੋਨੋਂ ਰੂਹਾਂ 'ਚੋਂ ਕਿਹੜੀ ਸ਼੍ਰੇਣੀ ਵਾਲੀ ਰੂਹ 'ਚ ਬੈਠੇ ਹਾਂ, ਯਾਨੀ ਕਿ ਅਗਰ ਅਸੀਂ ਸਤਨਾਮ ਕਰਦੇ ਰਹੀਏ, ਜੋਤ ਨਿਰੰਜਨ ਕਰਦੇ ਰਹੀਏ ਤੇ ਕਿਆ ਅਸੀਂ ਇਸ ਮੁਲਕ 'ਚੋਂ ਨਿਕਲ ਜਾਵਾਂਗੇ ਤੇ ਨਹੀਂ? ਤੇ ਇੱਕ ਐਸੀ ਰੂਹ ਹੈ ਜਿਹੜੀ ਕਿ ਜੋਤ ਨਿਰੰਜਨ ਨੂੰ ਤਾਂ ਨਹੀਂ ਜਪਦੀ, ਪਰ ਦੂਸਰੇ ਪਾਸੇ 10 ਨੰਬਰੀ ਦੀ ਲਿਸਟਾਂ 'ਚ ਉਸਨੇ ਆਪਣਾ ਨਾਂ ਕਟਾ ਲਿਆ। ਇਹ 10 ਨੰਬਰੀ ਕਿਹੜੇ ਨੇ? 5 ਕਰਮੇਂਦਰੀਆਂ ਔਰ 5 ਗਿਆਨੇਂਦਰੀਆਂ। ਇਹ 10 ਨੰਬਰੀ ਜਿਹੜੀ ਹੈ ਇਹਨਾਂ 'ਚੋਂ ਅਸੀਂ ਨਾਂ ਕਟਾ ਲਈਏ ਤੇ 10ਵੇਂ ਦੁਆਰ ਤੇ ਜਾ ਕਰਕੇ ਅਸੀਂ ਘੰਟੀ ਆਪਣੇ ਆਪ ਹੀ ਵਜਾ ਦੇਵਾਂਗੇ। ਉਹ ਪ੍ਰਮਾਤਮਾ ਨੇ ਤੇ ਕੀ ਧੁਨ ਸੁਣਾਉਣੀ, ਅਸੀਂ ਆਪ ਹੀ ਪ੍ਰਮਾਤਮਾ ਨੂੰ ਸੁਣਾਵਾਂਗੇ, ਯਾਨੀ ਨਾਟ ਇਟ ਸ਼ੈਲ ਬੀ ਓਪਨ। ਅਗਰ ਅਸੀਂ ਖੜਕਾਵਾਂਗੇ ਤੇ ਉਸ ਪਰਮਾਤਮਾ ਨੂੰ ਦਰਵਾਜ਼ਾ ਖੋਲਣਾ ਹੀ ਪਏਗਾ। ਕਿਉਂ? ਕਿਉਂਕਿ ਅਸੀਂ 9 ਦੁਆਰਾਂ 'ਚੋਂ ਨਿਕਲ ਕਰਕੇ ਆ ਗਏ, ਇਸ ਬ੍ਰਹਮ ਨੂੰ ਪਾਰ ਕਰ ਲਿਆ। ਤੇ ਇਹ ਮਿਹਨਤ ਦਾ ਵਿਸ਼ਾ, ਸਮਝਣ ਦਾ ਵਿਸ਼ਾ ਹੈ ਕਿ ਅਸੀਂ ਜਾਪ ਅਗਰ ਨਹੀਂ ਵੀ ਕਰਦੇ ਹੋਵਾਂਗੇ ਨਾ ਤੇ ਪਰਮਾਤਮਾ ਨੂੰ ਉਹ ਦਰਵਾਜ਼ਾ ਖੋਲਣਾ ਹੀ ਪਏਗਾ। ਕਿਉਂ? ਕਿਉਂਕਿ ਅਸੀਂ ਇਹ 10 ਇੰਦਰੀਆਂ ਨੂੰ ਤਿਆਗਣ ਦਾ ਜਾਪ ਕਰ ਲਿਆ ਪ੍ਰੈਕਟੀਕਲ ਰੂਪ ਦੇ ਵਿੱਚ, ਤੇ ਬਿਲਕੁਲ ਸਪਸ਼ਟ ਮਜ਼ਬੂਨ ਹੋ ਜਾਂਦਾ ਹੈ ਕਿ ਮਨ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਮਾਲ ਕਰਕੇ ਇਸ ਬ੍ਰਹਮ ਦੇ ਵਿੱਚੋਂ ਨਿਕਲਾਂਗੇ। ਅੱਗੇ ਪਰ ਬ੍ਰਹਮ ਦੇ ਵਿੱਚ ਉਹ ਅੰਮ੍ਰਿਤ ਮੌਜੂਦ ਹੈ, ਅੰਮ੍ਰਿਤ ਹਰ ਕਾ ਨਾਮ। ਵੈਸੇ ਤੇ ਹਰੀ ਦੇ ਨਾਮ ਨੂੰ ਅੰਮ੍ਰਿਤ ਕਿਹਾ, ਪਰ ਉਸ ਜਗ੍ਹਾ ਤੇ ਉਹ ਕੁੰਡ ਮੌਜੂਦ ਹੈ ਜਿਸ ਦਾ ਇਸ਼ਨਾਨ ਕਰਨ ਦੇ ਬਾਅਦ ਇਹ ਸਾਰੇ ਟਾਟ ਜਿਹੜੇ ਨੇ ਇਸ ਆਤਮਾ ਦੇ ਉੱਪਰ ਜਿਹੜੇ ਚੜੇ ਨੇ ਉਤਰ ਜਾਂਦੇ ਨੇ। ਉਸ ਵਕਤ ਇਹ ਆਤਮਾ ਨਿਰਮਲ ਸਰੂਪ ਹੋ ਜਾਂਦੀ ਹੈ, ਇਸਦਾ ਲਿੰਗ ਭੇਦ ਖਤਮ ਹੋ ਜਾਂਦਾ, 12 ਸੂਰਜ ਦੀ ਰੋਸ਼ਨੀ ਪ੍ਰਗਟ ਹੋ ਜਾਂਦੀ ਹੈ, ਔਰ ਇਹ ਤੜਫਦੀ ਹੈ ਆਪਣੇ ਮੂਲ ਦੇ ਵਿੱਚ ਸਮਾਉਣ ਵਾਸਤੇ, ਉਸ ਪਰਮਾਤਮਾ ਦੀ ਤਲਾਸ਼ ਕਰਦੀ ਹੈ, ਔਰ ਉਸ ਤੋਂ ਬਾਅਦ ਹੀ ਜਾ ਕਰਕੇ ਇਹ ਅੱਗੇ ਦੇ ਰਸਤੇ ਨੂੰ ਤੈਅ ਕਰ ਸਕਦੀ ਹੈ। ਉਸ ਤੋਂ ਪਹਿਲੇ ਰਸਤਾ ਤੈਅ ਕਰ ਹੀ ਨਹੀਂ ਸਕਦੀ। ਬਿਲਕੁਲ ਸਪਸ਼ਟ ਮਜ਼ਬੂਤ ਹੋ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਮਨ ਨੂੰ ਮਾਰ ਕਰਕੇ ਇਸ ਸਾਰੇ ਰਸਤੇ ਨੂੰ ਤੈਅ ਕਰਕੇ ਉਸ ਪਰ ਬ੍ਰਹਮ ਦੇ ਵਿੱਚ, ਯਾਨੀ ਕਿ ਸੱਚਖੰਡ ਵਿੱਚ ਪ੍ਰਵੇਸ਼ ਕਰਕੇ ਅਵਿਨਾਸ਼ੀ ਬਣ ਸਕਦੇ ਹਾਂ। ਸੋ ਪਹਿਲੇ ਵਚਨ ਦੇ ਵਿੱਚ ਹੀ ਸਪਸ਼ਟ ਹੋ ਜਾਂਦਾ ਹੈ ਕਿ ਆਤਮਾ ਦੀ ਪਿਆਸ ਉਦੋਂ ਜਾਗੇਗੀ ਜਦੋਂ ਅਸੀਂ ਮਨ ਨੂੰ ਤੀਰ ਲੱਗ ਜਾਏਗਾ, ਯਾਨੀ ਕਿ ਮਨ ਮਰ ਜਾਏਗਾ। ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰ ਸਕਿਆ ਕਿ ਤਿੰਨੋਂ ਹੀ ਮਨ ਅਸੀਂ ਕਿਸ ਤਰੀਕੇ ਦੇ ਨਾਲ ਮਾਰ ਸਕਦੇ ਹਾਂ, ਔਰ ਇਹ ਮਾਰਨ ਦੇ ਬਾਅਦ ਉਹ ਅੰਮ੍ਰਿਤ ਜਿਹੜਾ ਇਸ ਪਿਆਸ ਨੂੰ ਆਤਮਾ ਦੀ ਬੁਝਾਉਂਦਾ ਉਹ ਪਰ ਬ੍ਰਹਮ ਦੇ ਵਿੱਚ ਮੌਜੂਦ ਹੈ। ਕਾਈਆ ਅੰਦਰ ਅੰਮ੍ਰਿਤ ਸਰ ਸਾਚਾ, ਮਨ ਪੀਵੇ ਭਾਈ ਸੁਭਾਈਏ। ਬਿਲਕੁਲ ਸਪਸ਼ਟ ਹੈ ਕਿ ਇਹ ਕਦੋਂ ਜਾ ਕਰਕੇ ਭਲਾ ਲੱਗੇਗਾ, ਕਦੋਂ ਜਾ ਕਰਕੇ ਇਸ ਕਾਬਲ ਆਤਮਾ ਬਣੇਗੀ ਪਰਮਾਤਮਾ ਦੇ ਮਿਲਣ ਦੇ, ਜਦੋਂ ਅਸੀਂ ਪਰ ਬ੍ਰਹਮ ਦੇ ਵਿੱਚ ਪਹੁੰਚਾਂਗੇ, ਇਸ ਸਰੀਰ ਦੇ ਵਿੱਚੋਂ ਕਬਰ ਦੇ ਵਿੱਚੋਂ ਨਿਕਲ ਕਰਕੇ ਉਸ ਕੁੰਡ ਦਾ ਇਸ਼ਨਾਨ ਕਰਾਂਗੇ ਜਿੱਥੇ ਉਹ ਕੁੰਡ ਦੀ ਇੱਕ ਬੂੰਦ ਵੀ ਇਸ ਮੁਲਕ ਵਿੱਚ ਨਹੀਂ ਆ ਸਕਦੀ। ਤੇ ਫਿਰ ਆਪਣੇ ਆਪ ਹੀ ਵਿਚਾਰ ਕਰ ਲਓ ਅਸੀਂ ਕਿਹੜੇ ਅੰਮ੍ਰਿਤ ਦੀ ਤਲਾਸ਼ ਵਿੱਚ ਆ, ਕਿਹੜਾ ਅੰਮ੍ਰਿਤ ਪੀ ਰਹੇ ਹਾਂ, ਕਿਹੜਾ ਨਾਮ ਲੈ ਕਰਕੇ ਆ ਗਿਆ, ਕਿਸ ਨਾਮ ਦੀ ਗੱਲ ਜੋ ਹੈ ਬਾਣੀ ਦੇ ਵਿੱਚ ਸੱਚਖੰਡ ਤੋਂ ਕੀਤੀ ਗਈ ਹੈ, ਔਰ ਕਿਸ ਤਰੀਕੇ ਦੇ ਨਾਲ ਇੰਜੈਕਸ਼ਨ ਲੱਗ ਸਕਦਾ। ਇੰਜੈਕਸ਼ਨ ਸਿਰਫ ਸੱਚਖੰਡ ਦੇ ਵਿੱਚ ਲੱਗਦਾ, ਬਾਕੀ ਦਾ 4 ਸੂਰਜ ਦਾ ਇੰਜੈਕਸ਼ਨ ਵੀ ਸੱਚਖੰਡ ਵਿੱਚ ਹੀ ਲੱਗਦਾ। ਇਸ ਖੰਡ ਦੇ ਵਿੱਚ ਇਸ ਨਾਮ ਦੀ, ਇਸ ਸ਼ਬਦ ਦੀ ਇੱਕ ਕਣੀ ਵੀ ਨਾ ਤੇ ਆ ਸਕਦੀ ਹੈ ਨਾ ਨਿਕਲ ਸਕਦੀ ਹੈ। ਦੋਨੋਂ ਹੀ ਅਵਸਥਾ ਦੇ ਵਿੱਚ ਇਹ ਖੰਡ ਜਿਹੜਾ ਹੈ ਇਹ ਬਿਲਕੁਲ ਮਿੱਟੀ ਦਾ ਢੇਰ, ਯਾਨੀ ਕਿ ਧੂੰਆਂ ਸਵਾਹ ਬਣ ਜਾਏਗਾ, ਅਗਰ ਨਿਕਲ ਗਿਆ ਸ਼ਬਦ ਤਾਂ ਵੀ, ਅਗਰ ਆ ਗਿਆ ਸ਼ਬਦ ਦੀ ਕਣੀ ਤਾਂ ਵੀ। ਤੇ ਬਿਲਕੁਲ ਸਪਸ਼ਟ ਮਜ਼ਬੂਤ ਹੋ ਜਾਂਦਾ ਕਿ ਅਸੀਂ ਇਹ ਸਾਰੇ ਭਰਮਾਂ 'ਚੋਂ ਨਿਕਲਣਾ, ਅਧੂਰੇ ਪ੍ਰਚਾਰ 'ਚੋਂ ਨਿਕਲਣਾ। ਇਹ ਹਰ ਆਤਮਾ ਦਾ ਆਪਣਾ ਨਿੱਜੀ ਵਿਸ਼ੇ ਹੈ, ਅਸੀਂ ਆਪਣੇ ਨਿੱਜੀ ਵਿਸ਼ੇ ਨੂੰ ਪੂਰਾ ਕਰਨ ਵਾਸਤੇ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ, ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਤਿੰਨੋਂ ਮਨਾਂ 'ਚੋਂ ਨਿਕਲਣ ਦੇ ਕਾਬਿਲ ਬਣਨਾ ਹੈ। ਇਹ ਮਿਹਨਤ ਦਾ ਵਿਸ਼ਾ ਹੈ, ਕਮਾਈ ਦਾ ਵਿਸ਼ਾ ਹੈ, ਗੱਲਾਂ ਦਾ ਵਿਸ਼ਾ ਨਹੀਂ ਹੈ। ਗਿਆਨ ਨਾ ਗੱਲੇ ਢੂੰਡੀਏ, ਕਥਨਾ ਕਰਲਾ ਸਾਰ। ਇਹ ਗੱਲਾਂ ਦੇ ਨਾਲ, ਗਲੀਆਂ ਦੇ ਵਿੱਚ ਭਰਮਣ ਕਰਨ ਦੇ ਨਾਲ, ਇਸ ਤਰੀਕੇ ਦੇ ਨਾਲ ਇਹ ਗਿਆਨ, ਯਾਨੀ ਕਿ ਸ਼ਬਦ ਨੂੰ ਹੀ ਗਿਆਨ ਕਿਹਾ, ਇਹ ਸ਼ਬਦ ਦੀ ਪ੍ਰਾਪਤੀ ਨਹੀਂ ਹੁੰਦੀ। ਬਿਲਕੁਲ ਸਪਸ਼ਟ ਮਜ਼ਬੂਨ ਹੈ ਕਿ ਅਸੀਂ ਇਸ ਸ਼ਬਦ ਨੂੰ ਪ੍ਰਾਪਤ ਕੀਤੇ ਬਿਨਾਂ ਇਸ ਮੰਜ਼ਿਲ ਨੂੰ ਤੈਅ ਨਹੀਂ ਕਰ ਸਕਦੇ। ਸੋ ਪਹਿਲੇ ਵਚਨ ਵਿੱਚ ਹੀ ਸਪਸ਼ਟ ਹੈ ਕਿ ਮਨ ਨੂੰ ਮਾਰ ਲਓ ਅਗਰ ਆਤਮਾ ਦੀ ਪਿਆਸ ਨੂੰ ਜਾਗ੍ਰਿਤ ਕਰਨਾ ਚਾਹੁੰਦੇ ਹੋ।
की बिरथा मन ही जाने और की जाने को पीर परैया।
उस वक्त मन की जड़ी अवस्था है जो इस शरीर दे विचों निकलदा है ए भी तड़फदा है ज्यों ज्यों ए दूरी अंतर दी घटदी जांदी है ब्रह्म दे नजदीक जांदा अपने मूल दे नजदीक जांदा ए तड़फदा है उहदे भी समान वास्ते। हुण दी जिहड़ी बिरा बिरा आखीए बिरा तू सुल्तान जा तन बिरा ना उपजे सो तन जान मसाण। बाबा फरीद जी अपनी बाणी बिल्कुल स्पष्ट करते ने जद तकन तेरे अंतर दे विच यानी के मन दे विच विरह नहीं पैदा होंदी अपने मूल दे विच समान दी आत्मा दे अंदर ये शोक पैदा हो ही नहीं सकता अंतर दी प्यास पैदा हो ही नहीं सकती कि अपने मूल दे विच समाए और अंतर दी प्यास परब्रह्म दे विच कुंड दा स्नान करन दे बाद पैदा होंदी है और उत्थे तक दा सफर तय करन वास्ते इस जीवात्मा नूं इस मंडल दे विच ये सारी मेहनत करनी पैंदी है और ये मेहनत दा ये हर जीवात्मा दा अपना निजी विषय है। और उस वक्त कहंदे ने कि पराई पीर नूं जिस तरह कोई नहीं समझ सकता ਸਾਡੇ ਹੱਥ ਪੈਰ ਤੇ ਕੋਈ ਚੋਟ ਲੱਗ ਜਾਏ ਤੇ ਸਾਰੇ ਕਹਿ ਦੇਣਗੇ ਦਵਾਈ ਲਗਾ ਲੈ ਪੱਟੀ ਕਰ ਲੈ ਪਰ ਉਸ ਦਰਦ ਨੂੰ ਨਹੀਂ ਉਹ ਸਮਝ ਸਕਦੇ ਨਾ ਅਸੀਂ ਉਸ ਦਰਦ ਨੂੰ ਵਿਅਕਤ ਕਰ ਸਕਦੇ ਹਾਂ। ਜਿਸ ਤਰ੍ਹਾਂ ਕੋਈ ਮਾਂ ਬੱਚੇ ਨੂੰ ਜੰਮਦੀ ਹੈ ਉਸਨੇ ਬੱਚੇ ਦੀ ਕਿਸ ਤਰ੍ਹਾਂ ਸੰਭਾਲ ਕੀਤੀ ਔਰ ਕੈਸਾ ਦਰਦ ਉਸਨੇ ਮਹਿਸੂਸ ਕੀਤਾ ਉਸ ਨੂੰ ਕਦੀ ਵੀ ਉਹ ਲਫ਼ਜ਼ਾਂ ਦੇ ਰਾਹੀਂ ਇਸ ਮੁਲਕ ਦੇ ਵਿੱਚ ਬਿਆਨ ਨਹੀਂ ਕਰ ਸਕਦੀ ਔਰ ਜਦ ਤੋਂ ਬਿਆਨ ਨਹੀਂ ਕਰ ਸਕਦੀ ਔਰ ਦਰਦ ਨੂੰ ਮਹਿਸੂਸ ਕਰਦੀ ਹੈ ਔਰ ਜਿਉਂ ਜਿਉਂ ਉਸ ਦਰਦ ਨੂੰ ਮਹਿਸੂਸ ਕਰਦੀ ਹੈ ਉਹਦੇ ਅੰਤਰ ਦੇ ਵਿੱਚ प्यास पैदा होती है अपने बच्चे दे प्रति ममता रूपी यानी कि अगर एक ऐसी औरत जिसने बच्चे नूं कदी जन्म नहीं दिता उसकी झोली दे विच 1000 तो वध बच्चे दे दिते जान पर वो अपने अंदर वो ममता नूं पैदा कर ही नहीं सकती कारण कि ना उसने बच्चे की संभाल की ना उसने उस दर्द नूं महसूस किया जिसने उसके अंदर ममता नूं पैदा करना सी। ਉਹੀ ਮਜ਼ਬੂਨ ਰੂਹਾਨੀਅਤ ਹੈ ਕਿ ਜਦ ਤੱਕ ਅਸੀਂ ਇਹ ਮਿਹਨਤ ਨਹੀਂ ਕਰਾਂਗੇ ਸਾਡੇ ਅੰਦਰ ਉਹ ਪਿਆਸ ਪੈਦਾ ਨਹੀਂ ਹੋ ਸਕਦੀ ਪਰਮਾਤਮਾ ਨੂੰ ਮਿਲਣ ਦੀ ਯਾਨੀ ਕਿ ਇਹ ਸ਼ੋਕ ਹੈ। ਜਦ ਤੱਕ ਅਸੀਂ ਮਨ ਦੇ ਸ਼ੋਕ ਨੂੰ ਖਤਮ ਨਹੀਂ ਕਰਾਂਗੇ ਮਨ ਦੀ ਪਿਆਸ ਨੂੰ ਨਹੀਂ ਖਤਮ ਕਰਾਂਗੇ ਆਤਮਾ ਦਾ ਸ਼ੋਕ ਪਰਮਾਤਮਾ ਨੂੰ ਮਿਲਣ ਦਾ ਕਦੀ ਪੈਦਾ ਹੋ ਹੀ ਨਹੀਂ ਸਕਦਾ। ਹਾਂ ਸਤਸੰਗ ਹੋ ਸਕਦੇ ਨੇ ਗੱਲਾਂ ਹੋ ਸਕਦੀਆਂ ਨੇ ਜਿਸ ਤਰ੍ਹਾਂ ਅਸੀਂ ਗੁਰੂ ਘਰ ਅੱਜ ਵੀ ਦੇਖਦੇ ਹਾਂ ਕਿ ਅੰਦਰ ਸਤਸੰਗ ਹੋ ਰਿਹਾ ਬਾਹਰ ਦੂਸਰੇ ਸਤਸੰਗ ਹੋ ਰਹੇ ਨੇ ਕਾਰਨ ਕੀ ਹੈ ਕਿ ਉਹ ਮਨ ਦੇ ਸ਼ੋਕ ਪੂਰੇ ਕੀਤੇ ਜਾ ਰਹੇ ਨੇ ਨਾ ਕਿ ਆਤਮਾ ਦੇ ਅੰਦਰ ਤੜਫ ਪੈਦਾ ਕੀਤੀ ਜਾ ਰਹੀ ਹੈ ਪਰਮਾਤਮਾ ਨੂੰ ਮਿਲਣ ਦੀ। ਤੇ ਠੀਕ ਇਸੀ ਮਿਸਾਲ ਦੇ ਤਰੀਕੇ ਦੇ ਨਾਲ ਜਿਸਨੇ ਦਰਦ ਮਹਿਸੂਸ ਕੀਤਾ ਉਸ ਦੇ ਅੰਦਰ ਮਮਤਾ ਆਪਣੇ ਆਪ ਆ ਜਾਂਦੀ ਹੈ ਔਰ ਜਿਸਨੇ ਮਨ ਨੂੰ ਮਾਰ ਲਿਆ ਉਸ ਦੇ ਅੰਦਰ ਪਰਮਾਤਮਾ ਨੂੰ ਮਿਲਣ ਦਾ ਸ਼ੌਕ ਆਪਣੇ ਆਪ ਪੈਦਾ ਹੋ ਜਾਂਦਾ ਹੈ ਔਰ ਇਹ ਲਫ਼ਜ਼ਾਂ ਦਾ ਵਿਸ਼ੇ ਨਹੀਂ ਹੈ ਇਹ ਪਰਾਈ ਪੀਰ ਵਾਕਣ ਕੋਈ ਇਸ ਨੂੰ ਨਾ ਤੇ ਵਿਅਕਤ ਕਰ ਸਕਦਾ ਹੈ ਔਰ ਨਾ ਹੀ ਕੋਈ ਇਸ ਮੁਲਕ ਦੇ ਵਿੱਚ ਸਮਝਾ ਸਕਦਾ ਹੈ ਔਰ ਜਿਤਨੀਆਂ ਵੀ ਮਿਸਾਲਾਂ ਦੇ ਕਰਕੇ ਸੱਚਖੰਡ ਤੋਂ ਇਹ ਬਾਣੀ ਤਾਕਤ ਦਿੱਤੀ ਜਾਂਦੀ ਹੈ ਇਹ ਇੱਕ ਕੋਸ਼ਿਸ਼ ਹੈ ਨਾਕਾਮ ਕੋਸ਼ਿਸ਼ ਜਿਹੜੀ ਅੱਜ ਤੱਕ ਕਦੇ ਵੀ ਪੂਰੀ ਨਹੀਂ ਹੋਈ। ਪੂਰੀ ਕਿਉਂ ਨਹੀਂ ਹੋਈ ਵਿਚਾਰ ਕਰਕੇ ਦੇਖ ਲਓ ਕਿੰਨੀਆਂ ਰੂਹਾਂ ਸੱਚਖੰਡ ਜਾਣ ਦੇ ਕਾਬਿਲ ਬਣੀਆਂ ਨੇ ਲੱਖਾਂ ਦੀ ਭੀੜ ਇਕੱਠੀ ਹੋ ਗਈ ਮਜਮਾ ਤੇ ਲੱਗ ਗਿਆ ਪਰ ਸੱਚਖੰਡ ਜਾਣ ਦੇ ਕਾਬਿਲ ਯਾਨੀ ਕਿ ਉਹ ਸ਼ੋਕ ਕਿਸੇ ਨੇ ਵੀ ਪੈਦਾ ਨਹੀਂ ਕੀਤਾ ਯਾਨੀ ਕਿ ਇਹ ਅਧੂਰਾ ਵਿਸ਼ੇ ਹੈ। ਪੂਰਾ ਉਦੋਂ ਹੁੰਦਾ ਹੈ ਜਦੋਂ ਜੀਵਾਤਮਾ ਇਸ ਲੜਾਈ ਨੂੰ ਲੜਨ ਦੇ ਸ਼ੋਕ ਲਈ ਆਪਣੇ ਆਪ ਨੂੰ ਕੁਰਬਾਨ ਕਰਦੀ ਹੈ। ਇਹ ਪ੍ਰਾਣ ਸ਼ਕਤੀ ਜਦ ਤੱਕ ਇਸ ਦੇ ਉੱਪਰ ਕੁਰਬਾਨ ਨਹੀਂ ਕੀਤੀ ਜਾਏਗੀ ਤਦ ਤੱਕ ਇਹ ਸ਼ੋਕ ਪੈਦਾ ਹੋ ਹੀ ਨਹੀਂ ਸਕਦਾ। ਰਾਮ ਗੁਰੂ ਹੈ ਗੁਰੂ ਮੋਹਨ ਹੈ ਮੋਹ ਮਨ ਲਿਆ। ਇਸ ਮਨ ਨੂੰ ਅੰਤਰ ਦੇ ਵਿੱਚ ਰੂਹਾਨੀ ਮੰਡਲ ਵਿੱਚ ਰੋਕਣ ਦਾ ਉਪਾਏ ਕੀ ਹੈ? ਧਿਆਨ। ਧਿਆਨ ਕਿਸ ਦਾ? ਗੁਰੂ ਦਾ। ਅਗਰ ਉਸ ਵਕਤ ਅਸੀਂ ਤ੍ਰਿਲੋਕੀਨਾਥ ਦਾ ਧਿਆਨ ਕਰਾਂਗੇ ਤੇ ਤ੍ਰਿਲੋਕੀਨਾਥ ਦੇ ਵਿੱਚ ਸਮਾ ਜਾਵਾਂਗੇ। 1000 ਬੱਤੀ ਦੀ ਰੋਸ਼ਨੀ ਇਤਨੀ ਪ੍ਰਬਲ ਰੂਪ ਦੇ ਵਿੱਚ ਮੌਜੂਦ ਹੈ ਕਿ ਆਤਮਾ 1 ਇੰਚ ਵੀ ਅੱਗੇ ਨਹੀਂ ਖਿਸਕ ਸਕਦੀ ਉਸ ਰੋਸ਼ਨੀ ਨੂੰ ਦੇਖਦੇ ਹੀ। ਯਾਨੀ ਕਿ ਬ੍ਰਹਮ ਦਾ ਜਿਹੜਾ ਸੂਰਜ ਲਾਲ ਰੰਗ ਦਾ ਹੈ, ਲਾਲ ਰੰਗ ਦਾ ਐਸਾ ਪ੍ਰਕਾਸ਼ ਹੈ ਕਿ ਅਸੀਂ ਉਸਨੂੰ ਵਿਅਕਤ ਕਰ ਹੀ ਨਹੀਂ ਸਕਦੇ ਲਫ਼ਜ਼ਾਂ ਦੇ ਰਾਹੀਂ। ਇਸ ਮੁਲਕ ਦੇ ਵੀ ਜਿਹੜਾ ਸੂਰਜ ਚੜ੍ਹਿਆ ਹੈ ਇਸ ਦਾ 1000 ਗੁਣਾ ਵੱਧ ਪ੍ਰਕਾਸ਼ ਤਾਕਤਵਰ ਆਕਰਸ਼ਣ ਜਿਹੜਾ ਹੈ ਖਿੱਚਦਾ ਹੈ ਇਸ ਆਤਮਾ ਨੂੰ ਤੇ ਉਸਨੂੰ ਅਸੀਂ ਪਾਰ ਕਿਸ ਤਰੀਕੇ ਕਰਾਂਗੇ ਕਿ ਗੁਰੂ ਰੂਪੀ ਅਗਰ ਪ੍ਰਕਾਸ਼ ਅੰਤਰ ਦੇ ਵਿੱਚ ਮੌਜੂਦ ਹੋਵੇ। ਜਦੋਂ ਅਸੀਂ ਚੰਦਰ ਮੰਡਲ ਨੂੰ ਪਾਰ ਕਰਦੇ ਹਾਂ ਉਸ ਵਕਤ ਜਿਨ੍ਹਾਂ ਨੇ ਗੁਰੂ ਨੂੰ ਬਣਾ ਰੱਖਿਆ ਧਾਰ ਰੱਖਿਆ ਗੁਰੂ ਦੇ ਉੱਪਰ ਕੁਰਬਾਨ ਨੇ ਉਸ ਵਕਤ ਗੁਰੂ ਆਪਣੇ ਨੂਰਾਨੀ ਰੂਪ ਦੇ ਵਿੱਚ ਪ੍ਰਗਟ ਹੁੰਦੇ ਨੇ ਉਸਨੂੰ ਯਸ਼ਮਾਲ ਚੱਕਰ ਵੀ ਕਿਹਾ ਜਾਂਦਾ। ਉਸ ਜਗ੍ਹਾ ਉਸ ਪ੍ਰਕਾਸ਼ ਦੀ ਅਸੀਂ ਤੁਲਨਾ ਜਾਂ ਇਸ ਮੁਲਕ ਦੇ ਵਿੱਚ ਕਿਸੇ ਵੀ ਉਦਾਹਰਣ ਦੇ ਨਾਲ ਵਿਅਕਤ ਨਹੀਂ ਕਰ ਸਕਦੇ। ਉਹਨਾਂ ਦੇ ਨੱਖ ਯਾਨੀ ਕਿ ਪੈਰ ਦਾ ਇੱਕ ਨੱਖ ਜੋ ਹੈ ਉਸ ਦੇ ਚੋਂ ਨਿਕਲ ਰਹੀਆਂ ਕਿਰਨਾਂ ਜਿਹੜੀਆਂ ਨੇ ਕਰੋੜਾਂ ਹੀ ਮਣੀਆਂ ਉਸ ਦੇ ਅੱਗੇ ਸ਼ਰਮ ਕਰਦੀਆਂ ਨੇ ਫਿੱਕੀਆਂ ਮਹਿਸੂਸ ਹੁੰਦੀਆਂ ਨੇ। ਇਹ ਹੈ ਗੁਰੂ ਦਾ ਉਹ नूरानी रूप जिस ताकत नू लै करके आत्मा उस हजार बत्ती दी रोशनी दे पड़ाव नू पार करन दे काबिल बन जाती है। थोड़ा जा विचार करो, दोनों ही मजमून जड़े ने बिल्कुल स्पष्ट ने, आत्मा दे अंदर पूरी ताकत है सचखंड दे निचले द्वार दसवें द्वार तक पहुंचण दी, बारह सूरज की ताकत पूरी समर्था है, बिना गुरु दे उत्थे तक जा सकती है। पर विचार करके देखो, क्या इतना समय साढ़े को लै, क्या असी इतनी ताकत नू कठा कर लवांगे, क्या ब्रह्म सानू छड़ देगा, ऐसा महीन जाल बनया है कि असी चाह करके भी नहीं निकल सकते, उत्थे तक नहीं पहुंच सकते। उसकी एक मिसाल है, असी खूह कुटन की क्षमता जड़ी है इंसान दे विच मौजूद है, यानी कि शरीर की प्यास बुझाने वास्ते पानी की लोड़ है, और पानी नू प्राप्त करने वास्ते खूह कुटना पैंदा है, और खूह कुटन की समर्था हर मनुख के अंदर मौजूद है, यानी कि मनुख चाहे तो खूह कुट के अपनी प्यास नू बुझा सकता है। यह सच्चाई है, इस तो कोई इनकार नहीं कर सकता। उसी तरीके दे नाल असी दूसरी तरफ यह भी देखते हैं कि एक खूह कुटिया होया उदे बार एक लोटा लै करके पानी पिलाण वाला प्यास बुझाण वाला भी मौजूद है। तो हुण सियाणत किहदे विच है, अकलमंदी किहदे विच है? खूह खुट के प्यास बुझाण दे विच अकलमंदी है, जदकि साडे कोल समय ही नहीं है। क्षण बोंगर जीवन लै करके असी सृष्टि दे विच मौजूद है, जिसका कोई यकीन ही नहीं है कि इत्थों उठ के असी घर भी जावांगे, तो उसके बाद भी असी अगर दावा करिए कि असी खूह खुट के अपनी प्यास आत्मा की बुझावांगे, तो यह सिर्फ मूर्खता बन जाएगी, और कुछ भी नहीं। और दूसरे पासे वो ताकत जिसनों गुरु किया जाता है, अकाल पुरख जिसके अंदर प्रगट है, ये आवाज प्रगट है, इस जगत के आत्मा की प्यास बुझाने वास्ते मौजूद है, रस्ता देने वास्ते मौजूद है, सारे मंडल पार कराने वास्ते मौजूद है, अपनी ताकत दे करके ही वह पार कराता है। तो फिर साड़ी सियाणत तो यही बनती है कि असी उसके कोल ताकत ला करके अपना काम कर लिए। असी गुरु के नाल रिश्ता करना, कोई ऐसा रिश्ता थोड़ी बनाना, असी तो उसके कोलों ताकत लैनी है, अपना रस्ता लैना और अपना काम करना, अपनी निजी जिंदगी से भी ना गदियों के चक्कर कटने, ना सवेरे शाम सलामा करनिया ने, ना ही कोई रिश्ता करना, असी ताकत लै करके अपनी मेहनत करनी है। जिसने इस साधारण तुक का इस्तेमाल कर लिया अपनी निजी जिंदगी दे विच, उसनू फिर किसी सलाम की जरूरत नहीं, क्योंकि दिने राती जड़ी वो मेहनत कर रहा ना, यह अकाल पुरख के दरबार के विच उसकी कीती गई वह सलाम है, जिस सलाम नू कट्टण दी हिम्मत इस जगत दे विच कोई भी नहीं रखता। और दिने राती शरीरिक रूप दे विच जितने मर्जी सत्संग कर ले जाण, जितनी मर्जी सलामा कर लिया जाण, यह कभी भी दरगाह दे विच कबूल नहीं कीतियां जाणगियां। कारण की है? उस दे भी सलाम दे विच मन मौजूद है, और मन सचखंड जा नहीं सकता, तो फिर साड़ी सलाम सचखंड दे विच किस तरह कबूल की जा सकती है? यह ताई कबूल होएगी जब असी सारिया सियाणता दे विच निकल जावांगे। सो वह ताकत जड़ी है यशमाल चक्कर दे विच मौजूद होंदी है, और वही इस आत्मा नू ताकत दे करके हजार बत्ती जी रोशनी तो पार ले जाण दे काबिल बनाती है। और उसी वक्त गुरु नानक साहब ने तुक उच्चारण की थी, राम गुर मोहन मोह मर लिया। उसी वक्त मन अंदर रुक सकता है, सूक्ष्म मंडलों के विच मन नू रोक लेना कोई इतना आसान काम नहीं है जितना कि असी सोच बैठे हैं कि असी अपने आप ही उस मंडल नू पार कर लवांगे। तो कोई शक नहीं, ताकत होने के बाद भी असी नहीं कर सकते, क्योंकि बहुत लंबा समय और बड़ी मेहनत चाहिए, और वह मेहनत ना असी कर सकते हैं, और ना ही वह लंबा समय एक सार सानू मिलेगा, क्योंकि 84 लाख जून है और ब्रह्म कोई भुलिया बैठा नहीं, क्योंकि उसनू हुक्म है कि इस आत्मा नू रोक करके राखी ना मुल कर दे। वह अपना काम बड़ी खूबी और बड़ी सियाणत दे नाल कर रहा है, और असी भी सियाणत दे नाल ही पार जा सकते हैं। और साड़ी सियाणत की है कि खूह खुट्टे उत्ते जिहड़ा बंदा पानी पिला रहा ना, दोनों बुक्का झोली अड़ के उत्ते कोल वह दात लै करके ते अपनी प्यास बुझा लिए, ता ही यह मजबूर सार्थक होएगा।
आकल बिकल पई गुर देखे,
लोट पोट हुई पई आ। उस वक्त आत्मा जब गुरु के नूरानी रूप नू देखती है ना, उस दे चरणा दे विच निकलने किरणा, उसी नू चरण तूल कहिया गया, जड़ियां किरणा निकलतियां उदे विच लोट पोट हो जांदी। हाउ आकल उकल, यानी कि हक्का बक्का रह जांदा अगर उसनू वो दर्शन हो जांदे ने, अचानक दर्शन होंदे ने जदों गुरु दे उस चक्कर दे विच, उस दे रूप दे उत्ते वो मोहित हो जांदा, मोह लिया जांदा, उत्थे रुक जांदी वो आत्मा, फिर वो इस शरीर दे विच आणा कदी पसंद ही नहीं करदी। साह सकदा जी, अज मन अंदर नहीं जांदा, फिर मन बाहर नहीं जांदा, ते बिल्कुल स्पष्ट मजबून हो जाता है। यह तड़फ तदों ही पैदा होती है जो उस प्रकाश को देखती है, और गुरु के उस नूरानी रूप को देखने के बाद ही यह जीव के अंदर तड़फ मिलती है कि मैं अपने घर जाने का काम करना।
निरखत फिरू सब देश दिसंतर, वे प्रभु देखने को
उस परमात्मा नु मिलन वास्ते प्राप्त करन वास्ते ए आत्मा इस जगत दे विच शरीर दे मन दी संगत करके मन जो पा दिंदा जो रस्ता दिंदा दसो दिशा दे विच असी दौड़ी भजी फिरदे आ किस लई दौड़ रहे आ उस परमात्मा नु प्राप्त करन वास्ते पर परमात्मा अज तक सानू नहीं मिलिया कारण की सीगा कि उसकी विधि है नियम है जर्रे जर्रे दे विच ए आवाज ए ताकत मौजूद है पर मिलदी किसे नु मिली किसे जून दे विच नहीं मिलदी ए मिलदी है ते नियम है हुक्म है इंसान दी जून दे विच भई प्राप्त मानुख देरिया गोविंद मिलन किए अब तेरी बरिया अवर काज तेरे किते नकाम मिल साध संगत बज केवल नाम यानी के मनुखा जन्म सिर्फ भजन करना भजन की है अपने शोक नु पैदा करना आत्मा दी प्यास नु पैदा करना परमात्मा नु मिलन वास्ते ए भजन है अख बंद करके बैठ के ए उपासना दा विषय है बड़ा गहरा विषय है किसी विरले पागा वालिया नु समाधि दी प्राप्ति होंदी अख बंद करन वाली आ बगला भक्ति आपां सारे कर सकते हैं वह परमात्मा नु मिलन दा शोक पैदा करना मन दी लस्ट नु मारना ए भी कोई विरला ही कर पांदा विरला ही उस समाधि लगा सकता बाकी जितने भी ने सारे बगले भगत ने किसी नु कुछ मिलन वाला नहीं इस दसो दिशा से असि दौड़ रहे हैं मन की संगत करके पर मन भी जब तक चा पैदा नहीं करता अपने मूल दे भी संभालता तद तक साडा ये विषय जड़ा हल हो ही नहीं सकता
मन तन काट दे गोरे आ गए जिन हर प्रभ मार गए
कहंदे ने अपना मन और तन कट के मैं उस भेट दे दवा जड़ा उस परमात्मा नु मिलन दे रस्ते नु मैनु दृष्टि गोचर करा दे यानी कि इस वक्त सचखंड तो जड़ा रस्ता सानू दस्या गया किस तरीके दे नाल आत्मा दा कल्याण हो सकदा है किस तरीके दे नाल इस रस्ते नु असी प्राप्त करके सचखंड पहुंच सकदे आ अविनाशी बन सकदे आ ते गुरु साहब बिल्कुल स्पष्ट करदे ने मन तन काट दियो गुर आगे मन और तन ये दोनों काट के गुरु नु भेट देना पैंदा ओ गुरु साहब कहंदे ने कि मैं भेट देण नु तैयार आ तो उहदा भाव यह है कि जो कुछ मैं करदा वा ओ कुछ तुसी भी करो ते असी क्या करदे आ असी लिस्ट ला करके बैठते हैं फरियादा की लिस्ट ही नहीं खत्म हुई मन ते तन किस नु भेट करांगे और जब तक तन और मन गुरु नु अर्पण नहीं होएगा भेट नहीं होएगा ए मार्ग आज तक किसी नु दिखाई नहीं दिता पितृयान या कि देवयान मार्ग जिसनु कहा जाता है ना ये यान वाले मार्ग उसी नु नजर आते ने ये मंडला तो मार्ग उही पार कर सकती आत्मा जिहड़ी तन और मन अपने गुरु नु भेट कर देंदी है अगर तन और मन गुरु नु भेट नहीं किया तो जितने मर्जी जप करोड़ा ही युग जप कर लो करोड़ा ही सतगुरां दी गद्दी दे चक्कर लगा के सलामा कर लो कुछ नहीं जे बनन वाला का और खा कुछ भी नहीं बनेगा फिर भी असी समझ नहीं करते अपनी अस्थि मिटाई जा रहा जब तक ए तन और मन मौजूद है तद तक मसला हल हो ही नहीं सकता हुण अपना वजन असी घर जाकर जरूर तोलना कि क्या साडा वजन घट रहा कि वध रहा तो विचार करके देख लो अगर मन की लिस्ट वध रही है वजन वध रहा है तो असी इस पौड़ी से अज तक पैर ही नहीं रखिया बेशक असी सतगुरु के चक्कर लगाते 40 साल 50 साल हो गए अज तक ना कुछ मिलिया ना मिल रहा अगे भी कुछ नहीं मिलेगा कुछ का भाव है कि शब्द नहीं मिलेगा बाकी जड़िया चीजा अभी कट्ठिया कर रहे हैं वह तो इस मुल्क एक चिण में बया पुरा झूठा रुदन हुआ दुआले ये रोना पिटना भी झूठा है एक पल से भी सारी वस्तु और समान दे रह जाने नांगा आया और नांगा ही उठ जा सी नंगे ही चले जाना नंगे ही रोंदे पिटदे आए रोंदे पिटदे ही चले गए यानी कि ताकत चुत्ती आई और सुत्ती ही चली गई असि हासिल ही ना कर सके तो इस मजबूर नु समझण वास्ते बुद्धि चाहिदी है और बुद्धि मिलती है सत्संग दे विच और सत्संग असि अटेंड नहीं करना चाहते साडा कल्याण कौन करेगा अपने आप विचार करो
ਕੋਈ ਆਣ ਇਸ ਦੇਸਾ ਦੇਈ ਪ੍ਰਭ ਕੇਰਾ
हरदे दे अंदर मन और तन नू ए मिठा कदो लगदा परमात्मा नू मिलन वास्ते जदो कोई सचखंड तो आ करके इस मुल्क दे विच ए उच्चारण करदा है ना कि मैं तुहानू परमात्मा दे मिलन दे काबिल बना देंगा ते सचमुच तन और मन जड़े ने पुलकित हो जांदे ने क्यों क्योंकि उसके अंदर शोक पैदा हो चुका और अगर साडा शोक संसार दा है ते फिर जितना मर्जी कोई करके सानू संदेशा दे भाई कोई संत आए ने सत्संग होने लगा और सचखंड की वाणी आन लगी है उसनू फर्क नहीं पैंदा, अगर फर्क पै भी गया हुक्म करके बैठ भी गया तो यानी कि जैसा भांडा होएगा सत्संग दे विच वैसी वस्तु उसनू प्राप्त होएगी। अगर मन रूपी भांडा उल्टा पिया होया तो जितने मर्जी सत्संग अटेंड कर ले सचखंड वाले उसनू का और खा कख भी प्राप्त नहीं होगा। कारण की है कि बर्तन उल्टा है, मन उल्टा, उल्टे का भाव है कि संसार की तरफ दौड़ रहा है और जब तक अड़े संसार की तरफ दौड़ना बंद नहीं करेगा भांडा सीधा नहीं करेगा, भांडा सीधा होएगा जो परमात्मा का शोक पैदा करेगा तब तक इन्होंने सत्संग तो कुछ भी हासिल नहीं हो सकता। तो गुरु नानक साहब कहते हैं कि अंदर शोक पैदा हो गया, मन और तन मिठा लगता है अगर कोई आकर के मन संदेशा दे कि कोई ताकत आई है इस सचखंड तो उतर करके इस जगत के परमात्मा मिलन का संदेश दे रही है, रस्ता दे रही है।
मस्तक काट देऊं चरणा तल जो हर पब मिले मिल मिले।
कहने ने मैं अपना सिर भी काट के उदे चरणा दे तले रख दवा जड़ा सचखंड तो इस बाणी नू उच्चारित कर दवे इस मुल्क दे विच आ करके कि मैं परमात्मा नू मिलन दे तैनू काबिल बना दांगा तैनू रस्ता दियांगा। ते सत्संग जी विचार करके देख लो कि ये सारा इशारा किया जा रहा सतगुरु की तरफ, वो गुरु और सतगुरु जड़ा सचखंड की इस ताकत नू इस जगह दे विच प्रगट करदा, कोई छोटी हस्ती नहीं, वो परमात्मा यानी सतराम का अपना ही रूप होंदा। ते गुरु नानक साहब कहंदे ने जब मैं अपना तन मन और सिर उस दे चरणा दे तले रखण वास्ते तैयार हाँ तो साडा की फर्ज बनता, असं गुरु नानक साहब के भगत बनी फिरते हैं तो क्या साडा फर्ज नहीं बन जाता कि असी तन और मन गुरु के उपर कुरबान कर दी अपना सिर उसके चरणा के तले रख दईए जिस स्थान से उसके चरण पैण उसके तले अपने शरीर का रोम रोम कट के रख दईए यह साडा फर्ज बनता। पर असी फिर भी बेशरम हो करके जो है इस रस्ते अपनाना ही नहीं चाहते। बाणी गुरु नानक साहब की है, गुण गुरु नानक साहब दे गांदे आ, पर रस्ता असी ब्रह्म दा काल दा अपना रखिया ते साडी आत्मा दा कल्याण कदों और किस युग दे विच होएगा विचार करो।
चल चल सके हम प्रभ पर बोध गुण कामण कर हर प्रभ
कहने ने आओ सखियो सारे मिल करके असी उस परमात्मा दे बोध नू ज्ञान नू प्राप्त करिए कि परमात्मा दे अंदर केड़े गुण ने। गुण प्रभ प्रबोध्या का मतलब है कि विश्लेषण करिए कि परमात्मा नू केड़ी चीज अच्छी लगती है। उस दे बाद कहने गुण कामण गुण गावण कर लईए यानी कि गुण कामण करके गुण ओ वाले गुणा नू अपने अंदर प्रगट करके असी हर प्रभ लईए हरी प्रभु नू प्राप्त करन दे काबिल बन जाइए। बिल्कुल स्पष्ट हो जाता है कि आत्मा तद तक उस शब्द दे विच लीन होने के काबिल नहीं बन सकती जब तक उसके गुणा नू धारण नहीं करती। असी परमात्मा नू सच कहंदे आ ते सानू अंदरों और बाहरों सच्चा होना पेगा यानी कि बिना तन और मन दे ही वह शब्द मिलता है तो सानू इस तन रूपी मन रूपी कबर दे विचों पिंजरे चो निकलना पेगा और यह लड़ाई जीव नू खुद करनी पेगी यानी कि जब तक यह गुण जड़े कि असी परमात्मा दे देखते हैं विचार करते हैं विश्लेषण करते हैं शब्द विचार होंगी वह भाव की है कि परमात्मा के अंदर यह गुण मौजूद ने ते एक एक करके जदों ये गुण असी अपने अंदर पैदा कर लवेंगे तो उसके विच मिलन के काबिल अपने आप बन जावांगे। किसी की गुलामी करन की लोड़ नहीं, किसी के तक्कर कटन की जरूरत नहीं। यह हर एक जीवात्मा का अपना निजी विषय है पर होएगा उदों ही पूरा जदों असी यह गुणा नू हासिल करन दे काबिल बन जावांगे।
भगत वचले को नाम कहत है शरण प्रभु तिसे पाछे पई।
भगत वच्छल कहने परमात्मा का नाम है भगत, भगत वच्छल यानी कि संरक्षक। भगतों नू संरक्षण देने वाला कौन है? वह अकाल पुरख परमात्मा आप है। पर जब तक असी उसकी शरण दे विच नहीं जावांगे तो सानू शरण देगा कौन? और ये शरण मिलती है गुरु के जरिए, साधन है गुरु। गुरु के जरिए असी अगर अकाल पुरख की आसक्ति पैदा कर लिए उसकी शरण दे विच चले जाइए तो फिर आत्मा का कल्याण अवश्य हो जाता है। खिमा का श्रृंगार करे यानी कि क्षमा मांग लवे उस परमात्मा दे करो। खिमा श्रृंगार करे प्रभ खुशियां, प्रभु की खुशी नू प्राप्त करना चाहते हो तो खिमा का श्रृंगार करो। मन दीपक मन रोशन हो जाता है गुरु ज्ञान बलैया। गुरु ज्ञान, ज्ञान कहते ने शब्द नू, ज्ञान रूपी दीपक जड़ा कदों रोशन होएगा जदों कि असी अपने आप दी लस्ट नू खत्म कर लांगे और कोई भी तरीका नहीं है जब तक अन शरण दे विच जा करके क्षमा नहीं मंगते इस आत्मा नू कल्याण दे काबिल असी बना ही नहीं सकते और ये श्रृंगार किसी ने आज तक नहीं किया असी जितनी विधियां दा अहंकार ला करके बैठे हैं ये सारे ही अहंकार जड़े ने सानू ब्रह्म दे मूल च ले जा करके ही खत्म कर
रस रस भोग करे प्रभ मेरा हम तिस आगे जियो कट कट पैया।
उस वक्त कहंदे ने जदों इस शरीर दे विचों निकल जांदे आ मन उस प्रकाश दे नाल जुड़दा है उस वक्त पल पल उस दे विच लीन हो जांदा है उस दे नाल रलियां मनांदा फिर ए अज मन अंदर नहीं जांदा फिर ए मन उस वक्त बाहर नहीं आंदा ए उसी दा ही रूप होकर के उसी दा ही अंश होकर के उस ब्रह्म दे विच समा जांदा और जड़ चेतन दी गंढ खुल करके आत्मा अपने घर जाण दे काबिल बन जांदी।
हरे 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 कंठ है बनियां
मन मोती चूर वड गहन गनैया मन जड़ा है गहना बन जांदा वड्डा गहना इस वक्त दुश्मन बनया ना वड्डा गहना कदों बन जांदा जदों अंदर जुड़ जांदा कैसा गहना मोती चूर मोतियां दे नाल जड़िया आ चूड़ा मणि यानी कि हत्थां दा चूड़ा बन जांदा साधन बन जांदा मन कह नानक गुर पूरा पाया मन हिरदा नाम लिखाई जियो अंतर देवी दसवें द्वारे मन द्वारा ही नाम नू असी लग सकते हैं पर कदों जद गुरु पूरा मिल जाए तो यह वड्डा गहना बन जाता है अगर ये असी इस नू मार लईए इस दे विचों निकल जाइए और गले का हार की है हरी रूपी नाम जड़ा गले का हार बन जाए यानी कि शिंगार दे रहे ने आत्मा नू कि इस तरीके दे नाल शिंगार करके इन्हां गुणा नू प्राप्त करके ही आत्मा जड़ी है अपने कल्याण के काबिल बन सकती है।
हरे हरे सरदास बिछाई प्रभु छोड़ न सके बहुत मन पैया।
ये मन अंतर जाके फिर बाहर नहीं आंदा कारण की है कि असी विचार करके देख लो अगर साडा उस परमात्मा दे उपर यकीन होवे ते यकीन होंदे ही प्यार पैदा हो जांदा और अगर प्यार होवे ते प्यार दे विचों श्रद्धा भी पैदा होंदी श्रद्धा नू असी व्यक्त नहीं कर सकते यानी कि एक मन का भाव है यानी कि श्रद्धा रूपी भाव नू प्राप्त करन दे बाद ही आत्मा जड़िए जन चेतन दी गंढ नू खुलण दे काबिल बनती है उस तो पहले कदी भी नहीं।
प्रभ आवर आवर किस कीजे सब बाद सिंगारे
और सारे श्रृंगार जड़े ने व्यर्थ चले जाते हैं जड़े अभी करके बैठे हाँ केड़े गुरु नानक साहब बिल्कुल स्पष्ट करते हैं कि कह प्रभ अवर अवर किस कीजे इस वक्त सचखंड तो परमात्मा जो उपदेश दे रहे ने साडे धुनिया तकसीम कर रहे ने उदे जो कुछ किया गया असी ये कुछ ना करिए कुछ करिए जो कुछ साडा मन कहंदा ते कहंदे ने सारा बाद श्रृंगार फोकट फोकटैया यानी कि बाकी जितने भी श्रृंगार ने जितनी भी विधियां लैकर के बैठा है जितने भी डेरे मंदिर गुरुद्वारा के चक्कर काट रहा है जो कुछ भी तू कर रहा है इस बाणी दे इलावा जो कुछ भी तू धारण किया कहंदे ने सारा श्रृंगार तेरा व्यक्त चला जाएगा फोकट फोकट कहंदे ने जिदा कुछ भी अर्थ नहीं निकलता यानी कि आत्मा नू पकड़ के फिर 84 लाख जामिया दे विच जम्मण और मरण का दुख सहन वास्ते तकेल दिती जाए। प्रभ लियो सुहागन थूक मुख पैया एक दे मुंह ते थुक पैंदी है जड़ी कि असी छुपाण दी कोशिश करा सारा दे मुंह ते थुक पई हुई है ते बारे जगत दे विचार करके देख लो उजला मुख किसदा सुहागन कौन है सुहागन ओ है जिस नू परमात्मा ने अपने नाल जोड़ लिया कि ओ श्रृंगार मिलण के ताई यानी कि परमात्मा नू मिलण वास्ते असी सारियां ने श्रृंगार किया पर एक ने चतुराई का श्रृंगार किया एक ने जड़ा परमात्मा दे अगे श्रृंगार किया हूं दीन का श्रृंगार केड़ा है यानी कि बाणी के अनुसार अमल जिसने किया उसका श्रृंगार से जरा परमात्मा कबूल कर लैंदा वह सुहागिन हो जाती है यानी सचखंड प्रवेश कर जाती है और जड़े मन के हुक्म के अनुसार श्रृंगार कर दी श्रृंगार सब कर दया ने उसके मुंह के उत्ते थुक पैंदी है थुक पैण का भाव की है कि इस वक्त भी असं तन और मन का पिंजरा लै करके बैठे हाँ यह है साढ़े इस आत्मा के मुंह के उपर पड़ी हुई थुक जिन्हों छुपाने वास्ते असी सुंदर सुंदर वस्त्र पाते हैं सुगंधियां लगाते हैं फिर भी दे तो अंदरों जी दुर्गंध निकल रही है वह बंद नहीं आती क्यों थुक पई हुई है ना उत्ते तो वह दुर्गंध बंद किस तरीके हो सकती है तो सारा श्रृंगार किया गया व्यर्थ चला गया ਅਨੰਤ ਕਾਲ ਤੋਂ ਅਸੀਂ ਸ਼ਿੰਗਾਰ ਕਰ ਰਹੀ ਹਾਂ, ਜਦੋਂ ਵੀ ਮਨੁੱਖ ਦੇ ਜਨਮ ਵਿੱਚ ਆਉਂਦੇ ਹਾਂ, ਪਰ ਸਾਡੇ ਮੂੰਹ ਦੇ ਉੱਪਰ ਥੁੱਕ ਹੀ ਥੁੱਕ ਪਈ ਜਾ ਰਹੀ ਹੈ। ਕਿਉਂ? ਕਿਉਂਕਿ ਆਦੀ ਅੱਜ ਤੱਕ ਇਸ ਸ੍ਰਿਸ਼ਟੀ ਦਾ ਹਿੱਸਾ ਬਣਿਆ ਆ, ਇਹ ਮਿਸਾਲ ਹੈ, ਜਿੰਦੀ ਜਾਗਦੀ ਮਿਸਾਲ ਹੈ ਮੂੰਹ ਤੇ ਥੁੱਕ ਪਈ ਦੀ। ਔਰ ਅਸੀਂ ਕਈ ਮਖੋਟੇ ਲਗਾ ਕਰਕੇ ਗੁਰੂ ਨੂੰ ਪ੍ਰਸੰਨ ਕਰਨ ਚੱਲੇ ਹਾਂ, ਅੱਜ ਤੱਕ ਗੁਰੂ ਦੀ ਪ੍ਰਸੰਨਤਾ ਨੂੰ ਹਾਸਲ ਨਹੀਂ ਕਰ ਸਕੇ। ਹਾਸਲ ਕਰ ਚੁੱਕੇ ਹੁੰਦੇ ਤੇ ਸਾਡੇ ਮੂੰਹ ਦੇ ਉੱਤੇ ਇਹ ਥੁੱਕ ਜਿਹੜੀ ਹੈ ਕਦ ਦੀ ਪੂੰਜ ਦਿੱਤੀ ਗਈ ਹੁੰਦੀ, ਸਾਡਾ ਸ਼ਿੰਗਾਰ ਕਬੂਲ ਕਰ ਲਿਆ ਗਿਆ ਹੁੰਦਾ, ਯਾਨੀ ਕਿ ਅਸੀਂ ਸੁਹਾਗਣ ਬਣ ਕੇ ਆਉਂਦੇ ਉਸ ਪਰਮਾਤਮਾ ਦੀ ਬਗਲ ਚ ਬੈਠ। ਸੁਹਾਗਣਾ ਕਿੱਥੇ ਬੈਠਦੀਆਂ ਨੇ? ਸੀਤਾ ਦਾ ਵਾਸ ਕਿੱਥੇ ਸੀ? ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ। ਉਸੇ ਤਰੀਕੇ ਦੇ ਨਾਲ ਇਹ ਰੂਹਾਨੀਅਤ ਦਾ ਵਿਸ਼ੇ ਹੈ, ਆਤਮਾ ਦਾ ਸ਼ਿੰਗਾਰ ਕੀ ਹੈ? ਸੁਹਾਗਣ ਹੋਣਾ, ਯਾਨੀ ਕਿ ਸੱਚਖੰਡ ਅਕਾਲ ਪੁਰਖ ਦੀ ਬਗਲ ਦੇ ਵਿੱਚ ਬੈਠਣਾ, ਇਹ ਆਤਮਾ ਦੀ ਸੁਹਾਗਣ ਹੋਣ ਦੀ ਨਿਸ਼ਾਨੀ ਹੈ। ਤੇ ਸਾਡੇ ਚੋਂ ਕਿਤਨੀਆਂ ਨੇ ਸੁਹਾਗਣ ਹੋਈਆਂ ਨੇ? ਆਪਾਂ ਸਾਰੀਆਂ ਹੀ ਕੁਲਕਸ਼ਣੀਆਂ ਕੁੱਲ ਨੂੰ ਨਾਸ਼ ਕਰਨ ਵਾਲੇ ਗੁਣਾਂ ਨੂੰ ਧਾਰਨ ਕਰਕੇ ਇਸ ਜਗਤ ਦੇ ਵਿੱਚ ਗੰਧ ਹੀ ਗੰਧ ਫੈਲਾ ਰਹੀਆਂ, ਔਰ ਉਹਨਾਂ ਥੁੱਕ ਨੂੰ ਛੁਪਾਉਣ ਵਾਸਤੇ ਕਈ ਤਰੀਕੇ ਦਾ ਸ਼ਿੰਗਾਰ, ਕਈ